صاحب دیو ہماری گنت نا گنیا کائی اپنا برد پشان ہاتھ دے راکھے کر اپنے سدا سدا رنگ مان ساچا صاحب سادھو مہروان بند پایا میرے ست گر پورے ہوئی سرب کلیان جیو پائے پنڈ جن ساجیا دتا پینن کھان اپنے داس کی آپ پیج راکھی نانک ساد قربان تیرے کون کون گن کہ گاوا تو صاحب گنی ندانا تمری مہما برن نا سکوں تو ٹھاکر اوچ بھگوانا گر پورا جن سمریا سے پہے نحال نانک نام ارادنا کار جے آوے راس ستنام واہگرو صاحب جیو ستگر سچا پاتشاہ ہور کوڑے بادشاہ دنیا وے ستگر ناتھا ناتھ ہے ہور نو ناتھ اناتھ نتھاویں ستگر سچ داتار ہے ہور داتے پھر دے پاچھاوے ستگر کرتا پرکھ ہے کر کر تور نے کر توت نناون ناوے ستگر سچا شاہو ہے ہور شاہ اب شاہ اچاوے ستگر سچا وید ہے ہور وید سب وید کڑاوے ون ستگر سب نگوں ساوے ون ستگر سب نگوں ساوے ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਗਰੀਬ ਨਵਾਜ ਦਸਾਂ ਪਾਤਸ਼ਾਹੀਆਂ ਦੇ ਪ੍ਰਤੱਖ ਸਵਰੂਪ ਰੱਖਿਅਕ ਸਰਬ ਕਲਾ ਭਰਪੂਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਚਰਨ ਸ਼ਰਨ ਵਿੱਚ ਜੁੜ ਬੈਠੇ ਸਤਿਕਾਰਯੋਗ ਸਾਧ ਸੰਗਤ ਜੀਓ, ਸ਼ਾਮ ਦੇ ਸਜੇ ਹੋਏ ਹਜ਼ੂਰ ਦੇ ਦਰਬਾਰ ਵਿੱਚ ਪਹੁੰਚ ਕੇ ਆਪ ਜੀ ਨਿਰਸੰਸੇ ਲੋਕ ਪਰਲੋਕ ਦੀਆਂ ਦਾਤਾਂ ਆਪਣੀ ਝੋਲੀ ਵਿੱਚ ਪਵਾ ਰਹੇ ਹੋ ਔਰ ਗੁਰਸਿੱਖ ਨੂੰ ਇੱਕ ਇਹ ਅਹਿਸਾਸ ਪ੍ਰਤੀਤ ਹੋਣੀ ਚਾਹੀਦੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਬੈਠਿਆਂ ਕਿ ਉਹਦੇ ਬਹੁਤ ਉੱਤਮ ਭਾਗ ਨੇ ਜਿਹਨੂੰ ਆਪਣੇ ਗੁਰੂ ਦੇ ਰੋਜ਼ ਦਰਸ਼ਨ ਹੁੰਦੇ। ਅੱਜ ਭਾਈ ਗੁਰਦਾਸ ਜੀ ਨੇ ਪੂਰੇ ਗੁਰੂ ਦੀ ਵਡਿਆਈ ਵਿੱਚ ਪੌੜੀਆਂ ਉਚਾਰੀਆਂ ਨੇ, 15ਵੀਂ ਵਾਰ ਦੀ ਪਹਿਲੀ ਪੌੜੀ। ਭਾਵੇਂ ਕਿ 10 ਪਾਤਸ਼ਾਹੀਆਂ ਵੀ ਸਰੀਰ ਧਾਰ ਕੇ ਗੁਰੂ ਬਣ ਕੇ ਰਹੇ, ਉਹਦੇ ਤੋਂ ਬਾਅਦ ਉਹਨਾਂ ਦੀ ਰੀਸ ਨਾਲ ਉਸ ਵਕਤ ਵੀ ਲੋਕ ਗੁਰੂ ਬਣੇ। ਕਈਆਂ ਨੇ 22 ਮੰਜੀਆਂ ਰੱਖੀਆਂ, ਕਿਸੇ ਨੇ ਆਪਣਾ ਤਖਤ ਲਾਇਆ। ਅੱਜ ਵੀ ਕਈ ਸਰੀਰਧਾਰੀ ਗੁਰੂ ਕਹਾਉਂਦੇ ਨੇ, ਪਰ ਸਾਧ ਸੰਗਤ ਦੀ ਕੋਈ ਉਹਨਾਂ ਦੇ ਪਿੱਛੇ ਤੁਰਨ ਵਾਲਾ, ਉਹਨਾਂ ਦਾ ਮੁਰੀਦ ਇਹ ਨਹੀਂ ਕਹਿ ਸਕਦਾ ਵੀ ਮੈਂ ਆਪਣੇ ਗੁਰੂ ਨਾਲ ਜਿੰਨਾ ਚਿਰ ਮਰਜ਼ੀ ਗੱਲ ਕਰਾਂ। ਵਿਸ਼ੇਸ਼ਤਾ ਕੀ ਇਸ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਵਿੱਚ ਇੱਕ ਸੱਜਣ ਮੈਨੂੰ ਕਹਿਣ ਲੱਗੇ, ਉਹਨਾਂ ਦੇ ਨਾਲ ਦਾ ਪਰਿਵਾਰ ਦੇਹਧਾਰੀ ਗੁਰੂ ਕੋਲ ਜਾਂਦਾ ਸੀ, ਪਰ ਉਹਨਾਂ ਦਾ ਭਰੋਸਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ। ਕਹਿੰਦੇ ਮੈਂ ਆਪਣੇ ਨਾਲ ਦੇ ਮੈਂਬਰਾਂ ਨੂੰ ਪੁੱਛਿਆ ਵੀ ਜਿਹਨੂੰ ਤੁਸੀਂ ਗੁਰੂ ਬਣਾਇਆ ਜ਼ਿੰਦਗੀ ਵਿੱਚ ਕਿੰਨੀ ਵਾਰੀ ਮਿਲੇ ਹੋ? ਕਹਿੰਦੇ ਜੀ ਬੜੀ ਵਾਰੀ ਐਪਲੀਕੇਸ਼ਨ ਲਾਈ ਹੈ, ਦਰਸ਼ਨ ਹੀ ਨਹੀਂ ਹੁੰਦੇ। ਕਹਿੰਦੇ ਗੁਰੂ ਨੂੰ ਟਾਈਮ ਨਹੀਂ ਮਿਲਣ ਦਾ। ਮੈਂ ਕਿਹਾ ਫਿਰ ਤੂੰ ਕਿੰਨੀ ਵਾਰੀ ਗੁਰੂ ਨੂੰ ਮਿਲਿਆ? ਕਹਿੰਦੇ ਮੇਰਾ ਗੁਰੂ ਤੇ ਉਡੀਕਦਾ ਰਹਿੰਦਾ, ਜਦੋਂ ਆਵੇ ਉਦੋਂ ਹੀ ਤਿਆਰ। ਕਹਿੰਦੇ ਆਹ ਗੱਲ ਕਰਤੇ ਸਹੀ, ਮੈਂ ਤੇ ਤਿਆਰ ਹਾਂ ਤੇਰੇ ਨਾਲ ਗੱਲ ਕਰਨ। ਐਸਾ ਗੁਰੂ, ਭਾਵੇਂ ਕਿ ਗੁਰੂ ਨਾਨਕ ਦੇਵ ਪਾਤਸ਼ਾਹ ਵੀ ਸਰੀਰ ਵਿੱਚ ਰਹੇ ਨੇ, ਪਰ ਉਹਨਾਂ ਨੇ ਉਦੋਂ ਵੀ ਇਸ਼ਾਰਾ ਕੀਤਾ ਸੀ। ਇੱਕ ਬਹੁਤ ਹੀ ਪਿਆਰ ਵਾਲੀ ਸ਼ਖਸੀਅਤ ਉਹਨਾਂ ਦੇ ਚਰਨਾਂ ਵਿੱਚ ਆਈ, ਗੁਰੂ ਨਾਨਕ ਦੇਵ ਜੀ ਦੇ ਮੁੱਢਲੇ ਸਿੱਖਾਂ ਵਿੱਚੋਂ ਲਾਹੌਰ ਦਾ ਨਿਵਾਸੀ ਭਾਈ ਮਨ ਸੁਖ, ਭਾਈ ਭਗੀਰਥ ਜੀ ਉਹਨੂੰ ਲੈ ਕੇ ਆਏ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ। ਬੜਾ ਚਿਰ ਰਿਹਾ, ਬੜਾ ਵੱਡਾ ਵਪਾਰੀ ਸੀ, ਤੇ ਜਦੋਂ ਇਹ ਕਈ ਮਹੀਨੇ ਰਹਿ ਕੇ ਸਤਿਗੁਰਾਂ ਦੀ ਸੰਗਤ ਕੀਤੀ, ਤੇ ਜਿਹੜੀ ਦਾਤ ਗੁਰੂ ਕੋਲ ਹੁੰਦੀ ਹੈ, ਇਹ ਫਰਕ ਹੈ ਸੰਸਾਰ ਦੇ ਉਸਤਾਦਾਂ ਵਿੱਚ ਤੇ ਗੁਰੂ ਵਿੱਚ। ਦੁਨਿਆਵੀ ਜਿਹੜੇ ਉਸਤਾਦ ਨੇ, ਜਿਹੜੇ ਟੀਚਰ ਨੇ, ਸਿਖਾਉਣ ਵਾਲੇ ਨੇ, ਉਹਨਾਂ ਬਾਰੇ ਇੱਕ ਪ੍ਰਸਿੱਧ ਹੈ ਵੀ ਜੇ ਉਹਨਾਂ ਦੇ ਕੋਲ ਕਿਸੇ ਕੰਮ ਦਾ, ਮੰਨ ਲਓ ਕੋਈ ਵੀ ਕੰਮ ਹੈ, ਮਸ਼ੀਨਰੀ ਠੀਕ ਕਰਨ ਦਾ ਉਸਤਾਦ ਹੈ, ਉਹਦੇ ਕੋਲ ਕੋਈ ਬੰਦਾ 5 ਸਾਲ ਲਾਏ, ਉਹ ਕਹਿੰਦੇ ਵੀ ਜਦੋਂ ਸਾਰੇ ਭੇਦ ਦੇ ਦਿੰਦਾ ਤੇ ਇੱਕ ਰੱਖ ਲੈਂਦਾ ਆਪਣੇ ਕੋਲ। ਕਿਉਂ? ਇੱਕ ਤਾਂ ਰੱਖ ਲੈਂਦਾ, 99 ਦੇ ਦਿੰਦਾ, ਵੀ ਉਹ ਕਹਿੰਦਾ ਵੀ ਜੇ ਤੈਨੂੰ ਸਾਰੇ ਦੇ ਦਿੱਤੇ ਮੇਰੇ ਬਰਾਬਰ ਬਹਿ ਜਾਏਗਾ, ਇੱਕ ਲੁਕਾ ਕੇ ਰੱਖਦਾ। ਪਰ ਗੁਰੂ ਇੱਕ ਇਸ ਤਰ੍ਹਾਂ ਦਾ ਉਸਤਾਦ ਹੈ ਜਿਹੜਾ ਸਿੱਖ ਨੂੰ 1 ਇੰਚ ਵੀ ਆਪਣੇ ਤੋਂ ਘੱਟ ਨਹੀਂ ਰੱਖਣਾ ਚਾਹੁੰਦਾ, ਬਰਾਬਰ ਬਿਲਕੁਲ, ਵੀ ਜਿਵੇਂ ਦਾ ਮੈਂ ਹਾਂ ਤਾਂ ਹੀ ਤੇ ਇਹ ਜਿਉਂਦਾ ਨਾਤਾ ਹੈ, ਤਾਂ ਹੀ ਤੇ ਜਿਉਂਦੀ ਜਾਗਦੀ ਪ੍ਰੀਤ ਹੈ ਸਿੱਖ ਤੇ ਗੁਰੂ ਦੀ। ਬਾਕੀ ਦੇ ਉਸਤਾਦ ਤੇ ਚੇਲੇ ਹੋਰ ਢੰਗ ਦੇ ਨੇ, ਉਹ ਸਿਰਫ ਨਸੀਹਤ ਲੈਂਦੇ ਨੇ, ਉਹ ਸਿਰਫ ਸਿੱਖਿਆ ਲੈਂਦੇ ਨੇ, ਪਰ ਇਹ ਗੁਰੂ ਸਿੱਖ ਨੂੰ ਨਸੀਹਤ ਨਹੀਂ ਦਿੰਦਾ, ਆਪਣੇ ਵਿੱਚੋਂ ਜਨਮ ਦਿੰਦਾ। ਬਹੁਤ ਫਰਕ ਹੈ, ਮੈਂ ਬੇਨਤੀ ਕਰ, ਸਤਿਗੁਰ ਕੇ ਜਨਮੇ ਗਵਨ ਮਿਟਾਇਆ, ਗੁਰੂ ਆਪਣੇ ਵਿੱਚੋਂ ਆਪਣੇ ਵਰਗਾ ਬਣਾਉਂਦਾ। ਕਦੀ ਕੋਈ ਰੁੱਖ ਕਹੇਗਾ ਵੀ ਮੇਰੇ ਬਾਅਦ ਜਿਹੜਾ ਰੁੱਖ ਉੱਗਣਾ ਹੈ, ਉਹ ਮੇਰੇ ਤੋਂ ਘੱਟ ਹੋਵੇ, ਉਹ ਆਪਣਾ ਬੀਜ ਰੱਖਦਾ ਧਰਤੀ। ਸੁਖਮਣੀ ਸਾਹਿਬ ਦੀ ਇੱਕ ਤੁਕ ਤੁਸੀਂ ਧਿਆਨ ਨਾਲ ਪੜ੍ਹਨਾ, ਬੀਜ ਮੰਤਰ ਸਰਬ ਕੋ ਗਿਆਨ। ਬੀਜ ਮੰਤਰ, ਮੰਤਰ ਸ਼ਬਦ ਬੜਾ ਆਇਆ ਗੁਰੂ ਗ੍ਰੰਥ ਸਾਹਿਬ। ਆਪਾਂ ਵੀ ਕਹਿੰਦੇ ਹਾਂ ਵੀ ਵਾਹਿਗੁਰੂ ਗੁਰਮੰਤਰ ਹੈ, ਜਪ ਹਉਮੈ ਖੋਈ। ਜਦੋਂ ਸਿੱਖ ਗੁਰੂ ਸਾਹਿਬ ਤੇ ਬਹੁਤੇ ਦਿਆਲ ਹੁੰਦੇ ਨੇ, ਬਹੁਤੀ ਜ਼ਿਆਦਾ ਖੁਸ਼ੀ ਵਿੱਚ ਆ ਗਏ, ਉਦੋਂ ਉਹਨਾਂ ਦੇ ਮਨ ਵਿੱਚ ਉਛਾਲਾ ਹੁੰਦਾ ਤੇ ਉਸ ਉਛਾਲੇ ਦੇ ਵਿੱਚ ਸਿੱਖ ਨੂੰ ਆਪਣਾ ਨਾਮ ਬੀਜ ਮੰਤਰ ਦਿੰਦੇ। ਇਹਨੂੰ ਬੀਜ ਮੰਤਰ ਕਿਹਾ ਗਿਆ। ਬੀਜ ਮੰਤਰ ਦਾ ਮਤਲਬ ਇਹ ਹੁੰਦਾ ਹੈ ਵੀ ਜਿਵੇਂ ਇੱਕ ਰੁੱਖ ਸਾਹਮਣੇ ਖੜਾ ਹੈ ਨਾ ਅੰਬ ਦਾ, ਉਹਨੂੰ ਇੱਕ ਅੰਬ ਲੱਗਾ ਹੈ ਤੇ ਉਹਦਾ ਜਿਹੜਾ ਅੰਬ ਦਾ ਬੀਜ ਹੈ ਜਦੋਂ ਉਹਨੂੰ ਪਰਤ ਕੇ ਬੀਜਿਆ ਜਾਏ ਤੇ ਉਹਦੇ ਵਿੱਚੋਂ ਉਵੇਂ ਦਾ ਹੀ ਅੰਬ ਪੈਦਾ ਹੋਵੇਗਾ ਜਿਹਦੇ ਨਾਲ ਉਹ ਟੁੱਟਿਆ ਹੈ, ਉਵੇਂ ਦਾ ਹੀ ਅੰਬ ਪੈਦਾ ਹੋਵੇਗਾ। ਬੀਜ ਮੰਤਰ ਦਾ ਮਤਲਬ ਜਿਹੜਾ ਨਾਮ ਮੰਤਰ ਹੈ ਨਾ, ਵਾਹਿਗੁਰੂ ਜਾਂ ਮੂਲ ਮੰਤਰ ਜਾਂ ਜਪਜੀ ਸਾਹਿਬ, ਇਹ ਸਾਰਾ ਮੰਤਰ ਹੈ। ਧਿਆਨ ਦੇਣਾ, ਤੁਸੀਂ ਕਹੋਗੇ ਸਾਰੇ ਰਲਾ ਦਿੱਤਾ, ਇਹਦੀ ਲੋੜ ਹੈ ਅੱਜ, ਅਸੀਂ ਵੱਖਰੇ ਵੱਖਰੇ ਕਰ ਦਿੱਤੇ ਨੇ, ਵੱਖਰਾ ਨਹੀਂ ਕੁਝ। ਜੋ ਜਪਜੀ ਸਾਹਿਬ ਹੈ ਉਹੀ ਮੂਲ ਮੰਤਰ ਹੈ, ਜੋ ਮੂਲ ਮੰਤਰ ਉਹੀ ਗੁਰਮੰਤਰ, ਇੱਕੋ ਚੀਜ਼। ਕਿਤੇ ਉਹਦਾ ਫੈਲਾਅ ਕੀਤਾ ਗਿਆ, ਕਿਤੇ ਉਹਨੂੰ ਛੋਟਾ ਕਰ ਦਿੱਤਾ ਗਿਆ, ਕਿਤੇ ਉਹਨੂੰ ਵਧਾਇਆ ਗਿਆ, ਕਿਤੇ ਸੂਖਸ਼ਮ ਕਰ ਦਿੱਤਾ ਗਿਆ, ਕਿਤੇ ਉਹਨੂੰ ਆਕਾਰ ਦਿੱਤਾ ਗਿਆ। ਤੇ ਪੂਰਾ ਗੁਰੂ ਆਪਣੇ ਸਿੱਖ ਤੇ ਜਦੋਂ ਤਰਸ ਕਰਦਾ ਹੈ ਤੇ ਤਰਸ ਦੀ ਘੜੀ ਵਿੱਚ ਉਹਦੇ ਅੰਦਰ ਜਿੰਨੀਆਂ ਦਾਤਾਂ ਨੇ, ਜਿੰਨੀਆਂ ਬਰਕਤਾਂ ਨੇ। ਕਈ ਵਾਰੀ ਗੁਰਮੁਖ ਕਹਿੰਦੇ ਵੀ ਵਾਹਿਗੁਰੂ ਸ਼ਬਦ ਦੇ ਅਰਥ ਕਰੋ ਅੱਜ, ਵਾਹਿਗੁਰੂ ਸ਼ਬਦ ਦੇ ਅਰਥ ਭਾਵੇਂ ਮੈਂ ਕਰ ਦਿਆਂਗਾ ਜਿਹੜੇ ਟੀਕਿਆਂ ਵਿੱਚ ਲਿਖੇ ਨੇ, ਕੰਮ ਚਲਾਉ ਨੇ, ਸੰਪੂਰਨ ਨਹੀਂ। ਆਪਾਂ ਕਹਿੰਦੇ ਹਾਂ ਵਾਹੇ, ਵਾਹੇ ਦਾ ਮਤਲਬ ਹੈ ਉਸਤਤ ਕਰਨੀ। ਗੁਰੂ ਦਾ ਅਰਥ ਅਸੀਂ ਭਾਸ਼ਾ ਦੇ ਅਨੁਸਾਰ ਕਰ ਸਕਦੇ ਹਾਂ, ਗੱਗੇ ਦਾ ਅਰਥ ਹਨੇਰਾ, ਰਾਰੇ ਦਾ ਅਰਥ ਚਾਨਣ। ਇਹਦੇ ਉੱਤੇ 15-20 ਮਿੰਟ, ਅੱਧਾ ਘੰਟਾ ਪ੍ਰਕਰਨ ਨੇ, ਤੁਸੀਂ ਕਈ ਵਾਰੀ ਸੁਣਿਆ ਹੋਣਾ। ਪਰ ਜਿਹੜਾ ਬੀਜ ਹੁੰਦਾ ਹੈ ਨਾ, ਉਹਦੀ ਵਿਆਖਿਆ ਨਹੀਂ ਹੁੰਦੀ। ਬੀਜ ਮੰਤਰ, ਗੁਰਮੰਤਰ ਦੀ ਕੋਈ ਵਿਆਖਿਆ ਨਹੀਂ। ਗੁਰਬਾਣੀ ਦੀ, ਗੁਰਬਾਣੀ ਇੱਕ ਬੀਜ ਹੈ, ਅੰਦਰ ਲਿਜਾਣਾ ਪਏਗਾ ਬੀਜ, ਨਾ ਕਿ ਬੀਜ ਸਾਹਮਣੇ ਰੱਖ ਕੇ ਕੱਲੀ ਵਿਆਖਿਆ। ਉਹਦਾ ਕੋਈ, ਉਹ ਵਿਆਖਿਆ ਤੇ ਸਿਰਫ ਤਾਂ ਹੈ ਵੀ ਆਪਾਂ ਬੀਜ ਖਰੀਦਨੇ ਆ ਦੁਕਾਨ ਤੋਂ ਤੇ ਉਹ ਦੁਕਾਨਦਾਰ ਕਹਿੰਦਾ ਵੀ ਆਹ ਇਹਦੀ ਪਰਿਭਾਸ਼ਾ ਹੈ, ਇਹਦੀ ਕੁਆਲਿਟੀ ਇਹ ਹੈ, ਇਹਦੇ ਵਿੱਚ ਆਹ ਗੁਣ ਨੇ। ਗੁਰਬਾਣੀ ਦੇ ਅਰਥ ਕਿਉਂ ਕੀਤੇ ਜਾਂਦੇ ਨੇ, ਵਿਚਾਰ ਕਿਉਂ? ਤਾਂ ਕਿ ਸਾਡਾ ਭਰੋਸਾ ਬਣ ਜਾਏ ਵੀ ਸਾਡੇ ਗੁਰੂ ਵਿੱਚ ਕਿੰਨੀਆਂ ਕੁ ਬਰਕਤਾਂ, ਕਿੰਨੀਆਂ ਕੁ ਤਾਕਤਾਂ, ਸਾਨੂੰ ਪਤਾ ਤੇ ਲੱਗੇ ਵੀ ਵਿੱਚ ਹੈ ਕੀ। ਵਿਚਾਰ ਦੀ ਤਾਂ ਲੋੜ ਹੈ, ਕੱਲੀ ਵਿਚਾਰ ਨਾਲ ਕਦੀ ਕੋਈ ਪਾਰ ਨਹੀਂ ਨਿਕਲਦਾ। ਕਿਸੇ ਬੀਜ ਦੀ ਤੁਸੀਂ ਵਿਚਾਰ ਕਰੀ ਜਾਓ, ਕਰੀ ਜਾਓ, ਕਰੀ ਜਾਓ, ਖਰੀਦ ਵੀ ਲਵੋ, ਘਰ ਲਿਆ ਕੇ ਕਿੱਲੀ ਤੇ ਟੰਗ ਦਿਓ, ਜ਼ਮੀਨ ਦੇ ਵਿੱਚ ਨਹੀਂ ਪਾਇਆ ਤੇ ਉੱਗੇਗਾ ਨਹੀਂ। ਤੇ ਬੰਦਾ ਬੀਜੇਗਾ ਤਾਂ ਜੇ ਉਹਦੇ ਬਾਰੇ ਕੁਝ ਨਾ ਕੁਝ ਉਹਨੇ ਕਿਸੇ ਤੋਂ ਜਾਣਿਆ, ਕਿਸੇ ਗੁਆਂਢੀ ਜ਼ਿਮੀਦਾਰ ਨੂੰ ਵੇਖਿਆ ਵੀ ਉਹਦੀ ਫਸਲ ਬੜੀ ਨਿਕਲੀ, ਕਿਸੇ ਗੁਆਂਢੀ ਨੂੰ ਪੁੱਛਿਆ ਵੀ ਤੇਰੀ 100 ਮਣ ਝੋਨਾ ਨਿਕਲਿਆ, ਕਿੱਥੋਂ ਲਿਆਇਆ ਬੀਜ, ਫਿਰ ਜਾ ਕੇ ਖਰੀਦੇ। ਗੁਰੂ ਕੇ ਸਿੱਖਾਂ ਦੀ ਸੰਗਤ ਜੋ ਪਿੱਛੇ ਭਾਈ ਗੁਰਦਾਸ ਜੀ ਕਹਿ ਰਹੇ ਉਹ ਇਸੇ ਤਰ੍ਹਾਂ ਦੀ ਹੈ ਵੀ ਜਦੋਂ ਇੱਕ ਗੁਰਸਿੱਖ ਦੀ ਜ਼ਿੰਦਗੀ ਵਿੱਚ ਗੁਰੂ ਦੀ ਬਖਸ਼ ਸਾਹਮਣੇ ਆ ਜਾਏ, ਉਹਦਾ ਜੀਵਨ ਆਨੰਦਿਤ ਹੋ ਜਾਏ, ਖੁਸ਼ੀਆਂ ਨਾਲ ਭਰਿਆ ਜਾਏ, ਤੇ ਦੂਜਾ ਵੇਖ ਕੇ ਉਹਨੂੰ ਪੁੱਛੇਗਾ ਵੀ ਦੱਸ ਇਹ ਤੂੰ ਕਿੱਥੋਂ ਇਹ ਜੀਵਨ ਲਿਆ। ਜਿਵੇਂ ਭਗਤ ਨਾਮਦੇਵ ਜੀ ਦਾ ਇੱਕ ਸ਼ਬਦ ਹੈ, ਉਹਦੇ ਨਾਲ ਇੱਕ ਸਾਖੀ ਜੋੜੀ ਗਈ ਹੈ ਕਿ ਪਾਸ ਪੜੋਸਨ ਪੁੱਛ ਲੈ ਨਾਮਾ ਕਾਂ ਪਹਿਚਾਣ ਛਵਾਈ ਹੋ। ਕਹਿੰਦੇ ਨੇ ਰੱਬ ਨੇ, ਨਾਮਦੇਵ ਦੀ ਛੱਪਰੀ ਪੁਰਾਣੀ ਸੀ ਤੇ ਰੱਬ ਇੱਕ ਦਿਨ ਆਪਣਾ ਸਮਾਨ ਲੈ ਕੇ ਆਇਆ ਤੇ ਉਹਨੇ ਨਵਾਂ ਘਰ ਬਣਾ ਕੇ ਦਿੱਤਾ ਭਗਤ ਨਾਮਦੇਵ ਜੀ। ਇਹ ਇਤਿਹਾਸ ਵਿੱਚ ਸਾਖੀ ਉਹਨਾਂ ਦੇ, ਔਰ ਇਹ ਸ਼ਬਦ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ। ਹੁਣ ਇੱਥੇ ਧਿਆਨ ਦੇਣਾ, ਜੇ ਤੇ ਅਸੀਂ ਤਰਕ ਵਿੱਚ ਚਲੇ ਗਏ ਤੇ ਕਹਾਂਗੇ ਸਾਖੀ ਕੋਈ ਨਹੀਂ, ਤੇ ਜੇ ਅਸੀਂ ਕੱਲੀ ਸ਼ਰਧਾ ਵਿੱਚ ਚਲੇ ਗਏ ਤੇ ਅਸੀਂ ਸਾਖੀ ਵਿੱਚ ਹੀ ਫਸ ਜਾਣਾ ਜੀ। ਅਸੀਂ ਫਿਰ ਬਾਹਰਲੀ ਛੰਨ ਵੇਖਣੀ ਹੈ, ਬਾਹਰਲੇ ਰੱਬ ਵੇਖਣਾ ਹੈ, ਬਾਹਰੋਂ ਗੱਡੇ ਤੇ ਸਮਾਨ ਲੈ ਕੇ ਆਇਆ ਤੇ ਨਾਮਦੇਵ ਦੀ ਕੋਠੀ ਬਹੁਤ ਵੱਡੀ ਬਣ ਗਈ, ਉਹਦੇ ਨਾਲ ਸਾਡਾ ਕੰਮ ਸੈੱਟ ਬਹਿ ਜਾਣਾ, ਕਿਉਂਕਿ ਅਸੀਂ ਵੀ ਕੋਠੀ ਤੱਕ ਸੀਮਤ ਹਾਂ ਤੇ ਅਸੀਂ ਨਾਮਦੇਵ ਨੂੰ ਵੀ ਸੋਚਿਆ ਵੀ ਉਹ ਵੀ ਕੋਠੀ ਵਾਸਤੇ ਰੱਬ ਨੂੰ ਪੂਜਦੇ ਸੀ, ਪਰ ਨਹੀਂ, ਉਹ ਤੇ ਇਸ਼ਾਰਾ ਕੀਤਾ ਗਿਆ। ਪਾਸ ਪੜੋਸਨ ਪੁੱਛ ਲੈ ਨਾਮਾ, ਕਹਿੰਦੇ ਨਾਮਦੇਵ ਦੀ ਕੋਠੀ ਘਰ ਬਹੁਤ ਸੋਹਣਾ ਵੇਖ ਕੇ ਨਾ ਪੜੋਸੀ ਨੇ ਪੁੱਛਿਆ, ਨਾਲ ਦੇ ਕਾਂ ਪਹਿਚਾਨ ਛਵਾਈ ਹੋ, ਤੂੰ ਆਪਣੀ ਛੰਨ, ਤੂੰ ਆਪਣਾ ਘਰ, ਤੂੰ ਆਪਣਾ ਮਹਿਲ ਕਿਹਦੇ ਤੋਂ ਬਣਵਾਇਆ ਹੈ? ਉਹ ਮਿਸਤਰੀ ਮੈਨੂੰ ਵੀ ਦੱਸ। ਇਹ ਇਹਦਾ ਬਾਹਰਲਾ ਰੂਪ ਹੈ ਤੇ ਜਦੋਂ ਇਹਦੇ ਅੰਦਰ ਜਾਓਗੇ ਨਾ, ਕਿਉਂਕਿ ਕਹਾਣੀ ਜਿਹੜੀ ਹੁੰਦੀ ਹੈ ਨਾ, ਕਹਾਣੀ ਸੱਚ ਨੂੰ ਪ੍ਰਗਟ ਕਰਦੀ ਹੈ, ਪਰ ਆਪ ਉਹ ਸੱਚ ਪ੍ਰਗਟ ਕਰਕੇ ਪਾਸੇ ਹੋ ਜਾਏ ਤੇ ਤਾਂ ਉਹ ਕੰਮ ਦੀ ਹੈ। ਜੇ ਕਹਾਣੀ ਵਿੱਚ ਅੜ ਗਈ ਤੇ ਸਮਝ ਲਓ ਤੱਤ ਨਹੀਂ ਮਿਲੇਗਾ। ਕਈ ਸਾਡੇ ਵੀ ਪੜ੍ਹੇ ਲਿਖੇ ਸੱਜਣ ਕਹਿੰਦੇ ਨੇ ਵੀ ਕੋਈ ਕਹਾਣੀ ਨਹੀਂ ਸੁਣਾਉਣੀ। ਸਾਨੂੰ ਬਹੁਤ ਥਾਵਾਂ ਤੇ ਜਾਣ ਦਾ ਮੌਕਾ ਮਿਲਦਾ, ਕਿਤੇ ਕਿਤੇ ਇਸ ਤਰ੍ਹਾਂ ਦੇ ਇਹ ਸਿਖਾਏ ਹੋਏ ਹੁੰਦੇ ਨੇ ਗੁਰਮੁਖ ਕਿਸੇ ਵੱਲੋਂ। ਉਹ ਕਹਿੰਦੇ ਜੀ ਕਹਾਣੀ ਨਹੀਂ ਸੁਣਾਉਣੀ ਤੁਸੀਂ ਸਟੇਜ ਤੇ। ਮੈਂ ਕਿਹਾ ਵੀ ਜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਹਾਣੀ ਆ ਜਾਏ ਫਿਰ ਕੀ ਕਰੋਗੇ, ਇਨਕਾਰ ਕਰੋਗੇ? ਕਹਿੰਦੇ ਨਹੀਂ, ਵਿੱਚ ਤੇ ਕਹਾਣੀ ਕੋਈ ਨਹੀਂ। ਮੈਂ ਕਿਹਾ ਸਾਰੀ ਬਾਣੀ ਕਹਾਣੀ ਹੈ, ਕਹਾਣੀ ਪਾਈ ਗਈ ਹੈ। ਆਵੋ ਸੰਤ ਪਿਆਰੇ ਹੋ ਅਕਥ ਕੀ ਕਰੇ ਕਹਾਣੀ। ਕਿੰਨੀਆਂ ਕਹਾਣੀਆਂ ਨੇ ਗੁਰੂ ਗ੍ਰੰਥ। ਕਹਾਣੀ ਦਾ ਮਤਲਬ ਹੁੰਦਾ ਹੈ ਜਿਹਦੇ ਦੁਆਰਾ ਸਾਨੂੰ ਸੱਚ ਦੀ ਸਮਝ ਆ ਜਾਏ, ਪਰ ਸੱਚ ਦੀ ਸਮਝ ਆਉਂਦਿਆਂ ਸਾਰ ਕਹਾਣੀ ਨੂੰ ਪਾਸੇ ਕਰ ਦਿੱਤਾ ਜਾਏ। ਜਿਵੇਂ ਮੈਂ ਉਦਾਹਰਣ ਦੇ ਤੌਰ ਤੇ ਕਹਾਂ, ਕੱਪੜਾ ਸਿਉਣਾ ਹੈ, ਸੀਪਣਾ ਧਾਗੇ ਨਾਲ, ਪਰ ਸੂਈ ਚਾਹੀਦੀ ਹੈ, ਪਰ ਸੂਈ ਦਾ ਕੰਮ ਉਹਨਾਂ ਚਿਰ ਜਿੰਨਾ ਚਿਰ ਉਹ ਧਾਗੇ ਨੂੰ ਕੱਪੜੇ ਦੇ ਵਿੱਚੋਂ ਲੰਘਾਉਂਦੀ ਨਹੀਂ। ਲੰਘਾਉਣ ਤੋਂ ਬਾਅਦ ਸੂਈ ਨੂੰ ਪਾਸੇ ਕਰ ਦਿਓ, ਫਿਰ ਉਹ ਦੂਜੇ ਦੇ ਕੰਮ ਆ ਜਾਏਗੀ। ਸੂਈ ਦੀ ਬੜੀ ਲੋੜ ਹੈ, ਕਹਾਣੀ ਦੀ ਬੜੀ ਲੋੜ ਹੈ, ਪਰ ਤੁਸੀਂ ਖਿਆਲ ਕਰੋ ਅਸੀਂ ਕੱਪੜੇ ਪਾਏ ਨੇ, ਇਹਦੇ ਵਿੱਚ ਤੁਸੀਂ ਜੇ ਇਹ ਗਿਣਨ ਲੱਗੋ ਵੀ ਕਿੰਨੀ ਵਾਰੀ ਸੂਈ ਲੰਘੀ ਹੈ, ਤੇ ਮੇਰੇ ਖਿਆਲ ਵਿੱਚ ਬੰਦੇ ਨੇ ਇੱਕ ਜੋੜਾ ਪਾਇਆ ਹੋਵੇ ਤੇ ਉਹਦੇ ਵਿੱਚ 5-7-10 ਹਜ਼ਾਰ ਵਾਰੀ ਸੂਈ ਪਾਰ ਹੋਈ ਹੋਵੇਗੀ, 10,000 ਵਾਰੀ ਤਾਂ ਸਿੱਪਿਆ ਕੱਪੜਾ। ਪਰ ਅੱਜ ਕਿਤੇ ਸੂਈ ਦਿਸਦੀ ਹੈ? ਹਾਂ, ਜੇ ਸੂਈ ਰਹਿ ਵੀ ਗਈ ਭੁਲੇਖੇ ਨਾਲ ਤੇ ਨੁਕਸਾਨ ਕਰੇਗੀ, ਚੁੱਭੇਗੀ ਸਾਨੂੰ, ਹੁਣ ਨਹੀਂ ਸੂਈ ਚਾਹੀਦੀ। ਕਹਾਣੀਆਂ ਸਿਰਫ ਤੱਤ ਨੂੰ ਸਮਝਣ ਵਾਸਤੇ ਨੇ। ਦੋਵੇਂ ਲੋਕ ਰਾਹ ਵਿੱਚ ਭਟਕ ਗਏ, ਇੱਕ ਉਹ ਜਿਨ੍ਹਾਂ ਨੇ ਕਿਹਾ ਸੂਈ ਚਾਹੀਦੀ ਨਹੀਂ, ਤੇ ਜਦੋਂ ਸੂਈ ਨਹੀਂ ਚਾਹੀਦੀ ਤੇ ਧਾਗਾ ਕਿੱਥੋਂ ਲੰਘਣਾ ਕੱਪੜੇ ਵਿੱਚ, ਮਨ ਕਿੱਥੋਂ ਸਿੱਪਣਾ ਗੁਰੂ ਨਾਲ? ਸਾਖੀ ਚਾਹੀਦੀ, ਕਹਾਣੀ ਚਾਹੀਦੀ, ਇਤਿਹਾਸ ਚਾਹੀਦਾ। ਉਹ ਸੂਈ ਦੀ ਤਰ੍ਹਾਂ ਕੰਮ ਕਰਦਾ ਹੈ ਤੇ ਦੂਜੇ ਜਿਹੜੇ ਸੱਜਣ ਨੇ ਉਹਨਾਂ ਨੇ ਕੀ ਕਿਹਾ? ਉਹਨੇ ਕਿਹਾ ਵੀ ਧਾਗੇ ਦੀ ਫਿਕਰ ਛੱਡੋ, ਬਸ ਸੂਈਆਂ ਹੀ ਪਾ ਦਿਓ, ਬਸ ਸਾਖੀਆਂ ਕਹਾਣੀਆਂ ਇਮੋਸ਼ਨਲ ਚੀਜ਼ਾਂ ਸੁਣਾ ਸੁਣਾ ਕੇ। ਬੜੇ ਲੋਕ ਨੇ ਜਿਹੜੇ ਜਦੋਂ ਬੋਲ ਕੇ ਬਾਹਰ ਆਈ ਉਹ ਕਹਾਣੀਆਂ ਤੇ ਅੜੇ ਬੈਠੇ ਨੇ, ਕਹਾਣੀਆਂ ਤੇ ਬਿਲਕੁਲ। ਮੈਨੂੰ ਇੱਕ ਪੁਰਾਣੀ ਘਟਨਾ ਚੇਤੇ ਆਈ ਕਈ ਸਾਲਾਂ ਦੀ, ਬੋਲਦਿਆਂ ਬੋਲਦਿਆਂ ਇਹ ਸਲੋਕ ਸਾਹਮਣੇ ਆ ਗਿਆ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ, ਵੀ ਸਵਾਨ ਪੂੰਛ ਜਿਉ ਭਇਓ ਨਾ ਸੁਧੋ, ਬਹੁਤ ਯਤਨ ਮੈਂ ਕੀਨੋ। ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਸਾਨੂੰ ਅਰਦਾਸ ਕਰਨ ਦੀ ਜਾਚ ਦੱਸਦੇ ਨੇ, ਕਹਿੰਦੇ ਇਸ ਤਰ੍ਹਾਂ ਕਿਹਾ ਕਰ ਆਪਣੇ ਰੱਬ ਨੂੰ ਵੀ ਅਕਾਲ ਪੁਰਖ ਵਾਹਿਗੁਰੂ ਜੀ, ਮੈਂ ਬੜਾ ਯਤਨ ਕੀਤਾ ਇਸ ਮਨ ਨੂੰ ਸਿੱਧਿਆਂ ਕਰਨ ਦਾ, ਪਰ ਸਵਾਨ ਕੁੱਤਾ ਪੂੰਛ, ਇਹ ਕੁੱਤੇ ਦੀ ਪੂੰਛ ਵਰਗਾ ਹੈ, ਥੋੜੇ ਚਿਰ ਵਾਸਤੇ ਸਮਝੌਤਾ ਕਰ ਲੈਂਦਾ ਹੈ, ਸਿੱਧਾ ਹੋ ਜਾਂਦਾ ਹੈ, ਤੇ ਬਾਅਦ ਵਿੱਚ ਫਿਰ ਉਸੇ ਤਰ੍ਹਾਂ ਵਲ ਪਾ ਲੈਂਦਾ ਹੈ। ਹੁਣ ਇਹ ਸਮਝਾਉਣਾ ਸੀ ਨਾ ਅੱਗੇ ਬੈਠਿਆਂ ਨੂੰ, ਤੇ ਹੁਣ ਜਿਹੜੇ ਅੱਗੇ ਬੈਠੇ ਹੋਏ ਸੀ ਨਾ, ਉਹ ਸਾਰੇ ਬਹੁਤੇ ਨੌਜਵਾਨ ਸੀ। ਉੱਥੇ ਇੱਕ ਕਹਾਵਤ ਹੈ ਵੀ ਕੁੱਤੇ ਦੀ ਪੂੰਛ ਕਿਸੇ ਨੇ 12 ਸਾਲ ਵਾਂਸਲੀ ਵਿੱਚ ਪਾ ਕੇ ਰੱਖੀ ਸੀ, 12 ਸਾਲ, ਪਰ ਜਦੋਂ ਵਿੱਚੋਂ ਕੱਢੀ ਕਹਿੰਦੇ ਫਿਰ ਸਿੱਧੀ, ਉਸੇ ਤਰ੍ਹਾਂ ਸਿੱਧੀ ਨਹੀਂ, ਵਲ ਪੈ ਗਏ ਉਸਨੂੰ, ਫਿਰ ਉਹਨੇ ਵਲ ਪਾ ਦਿੱਤੀ। ਹੁਣ ਜਿਹੜਾ ਬੱਚਾ ਨੌਜਵਾਨ ਅੱਜ 20-22 ਸਾਲ ਦਾ, 24 ਦਾ, ਉਹਨੂੰ ਕੀ ਪਤਾ ਵਾਂਸਲੀ ਕੀ ਹੁੰਦੀ, ਉਹਨੇ ਵਾਂਸਲੀ ਵੇਖੀ। ਮੈਂ ਕਹਿ ਕੇ ਬਾਅਦ ਵਿੱਚ ਕਹਿ ਦਿੱਤਾ ਵੀ ਜਿਵੇਂ ਤੁਸੀਂ ਇਉਂ ਮੰਨ ਲਓ ਵੀ ਕੋਈ ਪਾਈਪ ਹੁੰਦੀ ਹੈ, ਪਾਈਪ ਸਾਹਮਣੇ ਲੋਹੇ ਦੀ ਪਾਈਪ, ਨਾਲੀ ਹੈ ਲੋਹੇ ਦੀ, ਉਹਦੇ ਵਿੱਚ ਤੁਸੀਂ ਮੰਨ ਲਓ ਵੀ ਕੁੱਤੇ ਦੀ ਪੂੰਛ ਪਾ ਦਿੱਤੀ। ਉਹਨਾਂ ਨੂੰ ਸਮਝਾ, ਜਦੋਂ ਮੈਂ ਸਮਝਾਇਆ ਉਹ ਬਿਲਕੁਲ, ਉਹਨਾਂ ਨੇ ਕਿਹਾ ਵੀ ਸਮਝ ਆ ਗਈ ਵੀ ਕੁੱਤੇ ਦੀ ਪੂੰਛ ਨੂੰ ਵਲ ਪਏ ਹੁੰਦੇ ਨੇ, ਤੇ ਜਦੋਂ ਉਹਨੂੰ ਪਾਈਪ ਵਿੱਚ ਪਾਓ ਸਿੱਧੀ ਹੋ ਗਈ, ਤੇ 12 ਸਾਲ ਪਾ ਕੇ ਰੱਖੀ, ਕੱਢੀ ਤੇ ਫਿਰ ਵਲ ਪੈ ਗਏ। ਮਨ ਇਸ ਤਰ੍ਹਾਂ ਦਾ, ਇਹ ਕਹਾਣੀ ਦਿੱਤੀ ਗੁਰੂ ਤੇਗ ਬਹਾਦਰ ਸਾਹਿਬ, ਮੈਂ ਸੁਣਾ ਕੇ ਆਇਆ ਜੀ ਬਾਹਰ ਆ ਕੇ। ਕਈਆਂ ਸਾਲਾਂ ਦੇ ਕਥਾ ਸੁਣਨ ਵਾਲੇ ਸੱਜਣ ਬਜ਼ੁਰਗ ਹੋ ਗਏ ਸੁਣ ਸੁਣ ਕੇ, ਕਹਿੰਦੇ ਜੀ ਕਥਾ ਹੀ ਗਲਤ ਕਰ ਦਿੱਤੀ ਸਾਰੀ। ਮੈਂ ਕਿਹਾ ਕਿਹੜੀ? ਕਹਿੰਦੇ ਪਾਈਪ ਵਿੱਚ ਥੋੜੀ ਪੂੰਛ ਪਾਈ ਸੀ, ਬਾਂਸਲੀ ਚ ਪਾਈ ਸੀ। ਮੈਂ ਕਿਹਾ ਵੀ ਉਹ ਤਾਂ ਸਮਝਾਉਣ ਲਈ ਹੈ, ਪਾਈਪ ਤੇ ਬਾਂਸਲੀ ਇੱਕੋ ਜਿਹੀ ਹੁੰਦੀ ਹੈ, ਉਹਨਾਂ ਦਾ ਸਰੂਪ ਇੱਕੋ ਜਿਹਾ ਦੋਵਾਂ ਦਾ। ਜਿਹੜਾ ਬੰਦਾ ਅੱਗੇ ਬੈਠਾ ਉਹਨੂੰ ਬਾਂਸਲੀ ਦਾ ਪਤਾ ਨਹੀਂ ਲੱਗਣਾ, ਮੈਂ ਤਾਂ ਉਹਦੀ ਵਰਤੋਂ ਕੀਤੀ, ਨਾਲੇ ਉੱਥੇ ਗੁਰੂ ਸਾਹਿਬ ਨੇ ਉਹਦਾ ਨਾਂ ਹੀ ਨਹੀਂ ਲਿਆ। ਉਹਨਾਂ ਤੇ ਉਦਾਹਰਣ ਦੇਣੀ ਵੀ ਮਨ ਕੁੱਤੇ ਦੀ ਪੂੰਛ ਵਰਗਾ ਹੈ, ਗਿਆਨ ਦੇ ਪੈਪ ਵਿੱਚ ਜਿੰਨਾ ਚਿਰ ਪਾ ਕੇ ਰੱਖੋ ਉਹਨਾਂ ਚਿਰ ਤੇ ਬੜਾ ਧਰਮੀ ਹੈ, ਬਸ ਬਾਹਰ ਨਿਕਲਿਆ ਨਹੀਂ ਤੇ ਫਿਰ ਉਹ ਹਾਲਾਤ ਬਣ ਗਏ। ਇਹ ਸਾਡੀ ਹਾਲਾਤ, ਪਰ ਕਰੀਏ ਕੀ। ਹੁਣ ਸਾਡੇ ਸੁਣਾਉਣ ਵਾਲਿਆਂ ਨੇ ਵੀ ਕਿਹਾ ਵੀ ਤੁਸੀਂ, ਤੁਹਾਨੂੰ ਜਿਹੜੀ ਕਥਾ ਸੁਣਾਈ ਸੀ ਯਾਦ ਜੇ, ਅਸੀਂ ਯਾਦਾਂ ਦੇ ਚੱਕਰ ਵਿੱਚ ਪੈ ਗਿਆ ਵੀ ਗਿਆਨ ਦੀਆਂ ਪੰਡਾਂ ਬੰਨ ਕੇ ਸਿਰ ਤੇ ਢੋਣੀਆਂ ਨੇ। ਜਦਕਿ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਜੇ ਤੂੰ ਉਹਨੂੰ ਅੰਦਰ ਨਹੀਂ ਲਿਜਾਂਦਾ, ਉਹਦਾ ਤੱਤ ਨਹੀਂ ਲੈਂਦਾ, ਤੇ ਤੇਰੇ ਤੇ ਉਸ ਗਧੇ ਵਿੱਚ ਕੋਈ ਫਰਕ ਨਹੀਂ। ਜਿਹੜਾ ਇੱਕ ਥਾਂ ਤੋਂ ਇੱਕ ਗਧੇ ਤੇ ਚੰਦਨ ਦੀ ਪੰਡ ਇਕੱਠੀ ਕਰਕੇ ਰੱਖੋ ਤੇ ਉਹ ਦੂਜੀ ਥਾਂ ਤੇ ਜਾ ਕੇ ਲਾ ਦੇ ਚੰਦਨ, ਤੇ ਹੁਣ ਚੰਦਨ ਗਧੇ ਨੇ ਆਪਣੇ ਸਰੀਰ ਤੇ ਲੱਗਣ ਨਹੀਂ ਦਿੱਤਾ, ਉੱਤੇ ਪਾਇਆ ਸੀ। ਵੇਦ ਪੁਰਾਣ ਪੜੇ ਕਾ ਇਹ ਗੁਣ, ਜਸ ਚੰਦਨ ਜਸ ਖਰ ਚੰਦਨ ਜਸ ਭਾਰਾ। ਜਿਵੇਂ ਖਰ ਖੋਤੇ ਦੇ ਉੱਤੇ ਕਹਿੰਦੇ ਚੰਦਨ ਲੱਦ ਦਿਓ ਤੇ ਸਰੀਰ ਨੂੰ ਤੇ ਉਹਨੇ ਲੱਗਣ ਦਿੱਤਾ, ਢੋ ਦਿੱਤਾ ਬਸ। ਸਤਿਗੁਰੂ ਜੀ ਨੇ ਕਿਹਾ ਵੀ ਗਿਆਨ ਢੋਣਾ ਨਹੀਂ, ਗਿਆਨ ਨੂੰ ਅੰਦਰ ਬੀਜਣਾ ਹੈ, ਗੁਰਬਾਣੀ ਨੂੰ ਸਾਰੇ ਕੁਝ ਨੂੰ ਅੰਦਰ ਬੀਜਣਾ। ਤਾਂ ਇਹ ਚੀਜ਼ਾਂ, ਕਹਾਣੀ ਜਿਹੜੀ ਹੈ ਉਹ ਬਹੁਤ ਸੁੰਦਰ ਹੈ। ਕਹਾਣੀ ਸੂਈ ਵਰਗੀ ਉਹ ਸਾਡੇ ਮਨ ਨੂੰ ਸਿਉਂ ਦਿੰਦੀ ਹੈ। ਗੁਰੂ ਸਾਹਿਬ ਦੇ ਜੀਵਨ ਵਿੱਚ ਕਿੰਨੀਆਂ ਘਟਨਾਵਾਂ ਵਾਪਰੀਆਂ ਨੇ। ਅੱਜ ਤੇ ਹੁਣ ਅਸੀਂ ਵਾਲ ਦੀ ਖੱਲ ਲਾਉਣ ਵਾਲੇ ਹੋ ਗਏ। ਕੋਈ ਸਾਖੀ ਵੇਖੋ ਸਾਡੇ ਸੱਜਣ ਪਹਿਲਾਂ ਇਹ ਵਹਿੰਦੇ ਨੇ ਵੀ ਇਹਦਾ ਖੰਡਨ ਕਿਵੇਂ ਕਰਨਾ ਹੈ। ਇਹ ਨੇ ਵੀ ਉਹਦੀ ਵਰਤੋਂ ਕਰਕੇ ਆਪਾਂ ਗੁਰਸਿੱਖਾਂ ਨੂੰ ਗੁਰੂ ਕੇ ਚਰਨਾਂ ਨਾਲ ਜੋੜ ਦਈ। ਜੇ ਇਤਿਹਾਸ ਵਿੱਚ ਕੋਈ ਘਟਨਾ ਵਾਪਰੀ ਹੈ, ਸਾਡੇ ਬਹੁਤੇ ਪ੍ਰਚਾਰਕਾਂ ਦਾ ਜੇ ਉਹਨਾਂ ਦਾ ਧਿਆਨ ਉੱਥੇ ਜਾਏਗਾ ਵੀ ਇਹ ਸਿੱਧ ਕਰੋ ਵੀ ਇਹ ਨਹੀਂ ਹੋਈ, ਇਹ ਸਾਡੀ ਬਦਕਿਸਮਤੀ। ਪਰ ਉਹਦੀ ਵਰਤੋਂ ਸਿਰਫ ਇਸ ਵਾਸਤੇ ਕਰਨੀ ਸੀ ਤਾਂ ਕਿ ਇਹ ਮਨ ਰਹਿੰਦੇ ਹੀ ਕਹਾਣੀਆਂ ਵਿੱਚ ਉਹਦੇ ਨਾਲ ਜੁੜ ਜਾਏ, ਉਹਦੇ ਨਾਲ ਪਿਆਰ ਪਾ ਲਵੇ। ਇਸ ਕਰਕੇ ਕਹਾਣੀ ਦੀ ਵਰਤੋਂ ਕੀਤੀ ਜਾਂਦੀ ਹੈ। ਕਾਹਦੇ ਵਾਸਤੇ? ਮਨ ਨੂੰ ਜੋੜਨ ਵਾਸਤੇ। ਤੇ ਜੇ ਮਨ ਨੂੰ ਜੋੜਨ ਲਈ ਅਸੀਂ ਤੱਤ ਨੂੰ ਲੈਣ ਲਈ ਤਿਆਰ ਨਹੀਂ ਤੇ ਫਿਰ ਛਿੱਲਣਾ ਖਾ ਕੇ ਜ਼ਿੰਦਗੀ ਗੁਜ਼ਾਰ ਦੇਣੀ ਹੈ। ਅਸਲ ਵਿੱਚ ਤੱਤ ਕੀ ਹੈ? ਤੱਤ ਹੈ ਕਿ ਸਾਰੀਆਂ ਚੀਜ਼ਾਂ ਨੂੰ ਅਸੀਂ ਪੜ੍ਹ ਸੁਣ ਕੇ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ, ਤੱਤੈ ਸਾਰ ਨਾ ਜਾਣੀ ਗੁਰੂ ਬਾਜੋਂ, ਤੱਤੈ ਸਾਰ ਨਾ ਜਾਣੀ ਤਿਹੀ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਵਿਹਾਣੀ। ਤੇ ਕੌਣ ਇਸ ਨੀਂਦ ਵਿੱਚੋਂ ਜਾਗੇ ਨੇ, ਪੜ੍ਹੀਏ ਇੱਕ ਵਾਰੀ ਪਿਆਰ ਨਾਲ। ਗੁਰ ਕਿਰਪਾ ਤੇ ਸੇ ਜਨ ਜਾਗੇ, ਗੁਰ ਕਿਰਪਾ ਤੇ ਸੇ ਜਨ ਜਾਗੇ, ਗੁਰ ਕਿਰਪਾ ਤੇ। ਗੁਰ ਕਿਰਪਾ ਤੇ ਸੇ ਜਨ ਜਾਗੇ, ਗੁਰ ਕਿਰਪਾ ਤੇ ਸੇ ਜਨ ਜਾਗੇ। ਜਿਨ੍ਹਾਂ ਹਰ ਮਨ ਵਸਿਆ, ਜਿਨ੍ਹਾਂ ਹਰ ਮਨ ਵਸਿਆ, ਜਿਨ੍ਹਾਂ ਜਿਨ੍ਹਾਂ ਹਰ ਮਨ ਵਸਿਆ, ਜਿਨ੍ਹਾਂ ਹਰ ਮਨ ਵਸਿਆ, ਜਿਨ੍ਹਾਂ ਬੋਲੇ ਅੰਮ੍ਰਿਤ ਬਾਣੀ, ਬੋਲੇ ਅੰਮ੍ਰਿਤ ਬਾਣੀ, ਬੋਲੇ ਅੰਮ੍ਰਿਤ। ਬੋਲੇ ਅੰਮ੍ਰਿਤ ਬਾਣੀ, ਬੋਲੇ ਅੰਮ੍ਰਿਤ ਬਾਣੀ, ਬੋਲੇ ਗੁਰ ਕਿਰਪਾ ਤੇ ਸੇ ਜਨ ਜਾਗੇ, ਗੁਰ ਕਿਰਪਾ ਤੇ ਸੇ ਜਨ ਜਾਗੇ, गुरु की आवाज, गुरु की बाणी, गुरु का शब्द मन दे विचों सुनिया, उन्हें मन नू जगा दिता। मन सुता पिया सी, शरीर रोज जागदा है, रोज सौ जांदा है। ये बाहरला पद्धर सोना ते जागना है, एक अंदरला शरीर है, कदी कदी वो जागदा है किसी का। इसलिए किसी ने कहा है, अमृत वेले ने तीन प्रकार दे। एक अमृत वेला सवेरे जदों सूरज चढ़दा, उहदे तो कुछ समा पहला, वह भी अमृत वेला। संध्या वेला जिन्हों कहा गया, जिथे रात ते दिन मिलते ने। एक अमृत वेला जदों सूरज डुबदा, तां नितनेम दो टाइम दिता सानू सतगुरु ने, क्योंकि ये दोवें टाइम 24 घंटिया दे विच बड़ी खासियत रखदे, बड़ी विशेषता। ये जिहड़ा वक्त है जदों दिन ते रात मिलदा, सूरज डुब गया पर लाली नहीं गई, यह रह रस का वकत है। इस वकत जे रह रस किया जाए तो ध्यान बहुता टिकदा है। अमृत वेला सवेर का भी इसे तरह, पर एक तीजा अमृत वेला है जदों ये तो शरीर जागता ना, रोज ते शरीर सौंदा है, जदों किसी बंदे का मन जाग पै। जिदन मन जाग गया उदन पता लगेगा जाग की हुंदी है, अजे तो यह जाग सुस्ती नाल भरी हुई, फिर नींद आ जाती। एक बारी जागे वह परत के सुते ही नहीं, वह शरीर सौंदा जागता रहिंदा है, पर वह जिहड़े गुरमुख ने ऐसा अंदरों मन जाग पैंदा है कि उन्हां दी नींद दे विच भी जाग बनी रहिंदी है। पर जिन्ना चिर मन नहीं जागता उन्ना चिर शरीर जाग पैंदा, ते असीं सुते जन्म लैंदे हां। सुते सुपने दे विच नौवें पातशाह दे जीवन दी उन्हां दी जिहड़े सलोक ने पढ़ के वेखीए, तां सतगुरु जी नहीं मनदे वी आपां जागे होए आ। उह ते कहिंदे सुता होए आ, जाग लेहो रे मना, जाग लेहो कहां गाफल सोया, जो तन उपजिया संग ही सो भी संग ना, तू सुता होया। इथों तक अगे होर व्याख्या कहिंदे ने वी तू सुपना वेख रहा है, आ सामने जिहड़ा हुण जो कुछ आ, तेरे माता पिता, आ तेरा घर, आ तेरा परिवार, आ तेरे बच्चे, इह तैनूं संतुष्ट क्यों नहीं करदे, रजाउंदे क्यों नहीं। ये तो साडा अपना भी तजर्बा है ना, ये बारे तो कितों सानू कोई सबूत लैण दी लोड़ नहीं भी आ सुपना है कि नहीं। असी किन्ने साल दा सुपना वेख रहे हैं, कोई 50 साल तो वेख रहा है, कोई 30 साल तो, कोई 10 साल तो, कोई 80 साल तो। यह सुपना है, ये सबूत सानू मिल रहे ने। उह सबूत कादे ने? सुपने दे विच कहिंदे किसी बंदे नू भुख लगी सी, ते सुपने विच ही रोटी खाण लग पिया। सुपने विच रोटी खाधी, जदों जागया ते भुख फिर उसे तरह ही लथी नहीं, क्योंकि सुपने विच रोटी खाधी सी। भगत रविदास जी कहिंदे, नरपत एक सिंघासन सोया, सुपने पया भिखारी, अशत राज बिछरत दुख पाया, सो गत पई हमारी। इसे तरह ही सानू पदवियां मिलदियां ने, आ सारियां सुपने विच ने। उचियां पदवियां ते बह के भी असी अंदरों भुखे रहिंदे आ, फिर चौधर होर लभने। यह सब कुछ सुपना चल रहा है। ये असी जिन्निया जिन्ने काम करांगे उन्ने किसी काम ने भी सानू संतुष्ट नहीं करना, क्योंकि सारा कुछ सुते हुए कर रहे हैं, सुपने विच कर रहे हैं। ते जिदन मन जाग पिया उदन फिर एक ही चीज सानू संतुष्ट कर देगी। मन सुते दी की निशानी है? अंदर ख्याल चली जाते ने, मन सौ गया, विचारां विच रहिंदा मन, विचारां विच, विचारां नू पार कर गया, समझो बुद्धि नू पार कर गया, वह मन दा शुद्ध हिस्सा है, उत्थे कोई विचार कहिंदे नहीं आउंदा। तिथे उंग ना भुख है, मन चढ़िया दसवें आकाश, जिथे सुपना आउंदा ही नहीं, जिथे ख्याल आउंदा ही नहीं, जिथे विचार आउंदा ही कोई नहीं। उन्नू सतगुरु ने कहा कि उस थां ते सुन समाध, धर्मी बंदे ने उन्नू लभना है। ਆਪਾਂ ਤੇ ਧਰਮੀ ਲੋਕਾਂ ਦੇ ਸਿਰ ਤੇ ਵੀ ਵਿਚਾਰਾਂ ਦੀਆਂ ਪੰਡਾਂ ਬੰਨ ਕੇ ਰੱਖ ਦਿੱਤੀਆਂ। ਵਿਚਾਰਾਂ ਤੇ ਪਹਿਲੀਆਂ ਹਨ ਸੰਸਾਰੀਆਂ ਕੋਲ, ਵਿਚਾਰਾਂ ਬਹੁਤ ਨੇ, ਵਿਚਾਰਾਂ ਹੀ ਵਿਚਾਰਾਂ, ਵਿਚਾਰਾਂ ਹੀ ਵਿਚਾਰਾਂ, ਸਵਾਲ ਹੀ ਸਵਾਲ, ਤੇ ਸਵਾਲ ਹੱਲ ਕੋਈ ਨਹੀਂ ਹੁੰਦੇ। ਆਖਰ ਭਾਰ ਤੇ ਇੱਕ ਬੰਦੇ ਨੇ ਇੱਕ 40 ਕਿਲੋ ਮਿੱਟੀ ਚੁੱਕੀ ਹੋਵੇ ਤੇ ਚੁੱਕ ਕੇ ਜਾ ਰਿਹਾ ਹੈ। ਵਿਚਾਰਾ ਕਹਿੰਦਾ, ਬਹੁਤ ਤੰਗ ਆ, ਕੋਈ ਮੇਰਾ ਸਾਹ ਕਢਾਓ, 40 ਕਿਲੋ ਮਿੱਟੀ ਸਿਰ ਤੇ ਪਈ, एक दूजा आया उन्हें कहा जी मिट्टी ला दे सोना चुक लै। बड़ा खुश होया भी सोना बहुत महंगा है, मिट्टी ला दी ते सोना चुक लिया। भार उहदा भी 40 किलो सी। जदों चुक के तुरिया उहनूं पुछिया जी कुछ साह निकले? कहिंदे क्यों? कहिंदे पहिलां ते मिट्टी सी ना, हुण सोना है। भावें सोना है पर भार ते उन्ना ही ना, इहदा भार उतना ही है। याद रखना विचार एक वजन है, भावें विचार झूठा है ते भावें विचार सच्चा है, बंदे नूं वजन मुक्त नहीं करदा, भार रहित नहीं करदा। विचार दी वरतों करके सिख ने निर्विचार तक जाना जिथे कोई विचार नहीं आता। इसलिए ख्यालां विच रहना, सवाल जवाब करने, इहदे विच कोई बंदा संतुष्ट हो गया अपनी जिंदगी दा बहुता टाइम नहीं खराब करना चाहिए। पार लंघना सिख ने विचारां विचों। विचार कीती, सब तो शुभ विचार है गुरबाणी दी। जदों इस विचार नूं कर लिया चंगी तरह ते जदों इहदे तों वी अगे निकल गए जिथे कोई भी नहीं, एक रह गया सिर्फ सबना जिया का एक दाता, सो मैं विसर ना जाई। विचार ने उथे लैके जाना है ते जेड़ी विचार सानू उथे लैके नहीं जांदी वह आपां बड़ी बारी सुनी है, दो दो घंटे सुनिया ने ते परत के जाने कहिंदे सिर भारा जिहा हो गया। सिर भारा ही होने सी क्योंकि पहला मिट्टी चुकी सी, हुण सोना चुक लिया। लाउणा है सब कुछ ते जन भाव उतार किए निरभार। सवैये पढ़ के वेखो, बाणी नूं विचारीए। इस उम्मीद विच कदी ना सुनिया करो भी मैं पिछले साल आ सुनिया सी ते हुण मैनूं असना दिओ जी। छड्डो इन्हां चीजां नूं, इन्हां विच कुछ भी नहीं है। सुन के समझ के उदों पार जाणा है। ते जन भाव उतार किए निरभार। तां ही ते इक धर्मी बंदा अक्या होया है, अवासियां लै रहा है, सुत्ता होया अद्धा कु। क्यों? अजे जिहड़ा संसारी है उहने तां कदी ना कदी फिर भी विचारां तो पार जाण दा, भावें झूठा ही नशा वरत्या, शाम नूं पी के टुन हो गया, विचारां तो बाहर निकल गया, अगे निकल गया, विचार बंद हो गए, वह फिर भी संतुष्ट है, सवेरे संतुष्ट मिलेगा। पर धर्मी बंदे नूं असीं सिखा दिता विचार कट्ठे करो, गुंझलां कट्ठियां करो, एक दूजे नाल चुंच ज्ञान करो। ते अजकल इस तरह के ज्ञानियों का कोई अंत नहीं है, जिन्हें लुकाई नूं आपस में पढ़ाया है, दुविधा पैदा की है, मन के टुकड़े किए ने, समझ नहीं आ रही राह केड़ा है। ते जे असी पूरे सतगुरु गुरु ग्रंथ साहब जी नूं पुछांगे ते हजूर कहिंदे भी तू विचार जरूर कर, पहला शरीर की वरतों कर, शरीर नाल पढ़ बाणी, फिर मन नाल विचार कर, बुद्धि नाल विचार कर। पर जदों तू सारे कुछ दी विचार कर लेंगा ना, उहदे तों बाद फिर तू एक ते जाना, एक थां ते। कल तुसी हुक्मनामा महाराज जी दा सुनिया, गुरु रामदास जी ने स्पष्ट कीता है भी जिथों तू शुरू करना है उत्थे सब तो पहला मन कि मैं अंधा हाँ, मैनूं कुछ नहीं दिसदा। हम अंधले अंध, बिख है बिख राते, क्यों चालै गुर चाली। ए अरदास दी पंक्ति है, गुरु साहब सानू सिखा रहे ने पहला अरदास कर, फिर उहदे तो बाद जो तू अरदास करेगा ना पूरी तरह, फिर सतगुर दया करे सुख दाता, हम लावे आपन पाली। पाली दा अर्थ है पल्ला, अपना पल्ला फड़ा दिता, गुरु का उपदेश दे दिता, सतगुरु ने बाणी नाल जोड़ दिता, हम लावे आपन पाली। हुण तैनूं उपदेश मिल गया है ते पूरे गुरु ने दस दिता भी तू किवें चाल चलनी जिंदगी दी, किवें तुरना जिंदगी विच, बहना उठना, गुरुद्वारे आउणा, गलबात करनी, सुनना, ध्यान लाउणा, टिका करना, टिका विच रहना। इत्थे आपां विचारां तो बाहर जाणा। मैनूं एक सज्जन दस रहे सन जी हुण ते बहुत ज्ञान दा पसार हो गया। मैं क्या किहड़ा? कहिंदे जदों तुसीं कथा करदे हो ना पिछे कई सिंह बैठे हुंदे ने मोबाइल खोल के, जो बोलदे हो नालों नाल लिखे आउंदे ने वट्सएप ते अगे जांदा रहिंदा। ते मैं क्या खटिया की? जिहड़ा बैठा है वह शरधालु है, सिख है कि पत्रकार है? ये ते मैं चैनलां ते जरूर वेखना भी एक बंदा जिथे कोई काम हो रहा है ते एक पत्रकार उथे कैमरा ला के खड़ा ते नालों नाल लाइव प्रसारण कर रहा है जी उथे आ हो रहा है जी उथे आ हो रहा है, उथे पत्रकारी ते है, खबरां दे रहे। ਪਰ ਧਰਮ ਦਾ ਕੀ ਸੰਬੰਧ ਵੀ ਇੱਕ ਬੰਦਾ ਧਰਮ ਕਮਾ ਰਿਹਾ ਤੇ ਨਾਲੋ ਨਾਲੋ ਅੱਗੇ ਖਬਰਾਂ ਦੇ ਰਿਹਾ ਵੀ ਉੱਥੇ ਕੀ ਹੋ ਰਿਹਾ। ਇਹ ਅਸੀਂ ਗਲਤ ਚੀਜ਼ਾਂ ਦੀ ਵਰਤੋਂ ਕੀਤੀ ਤੇ ਥੱਕ ਗਏ ਅਸੀਂ ਇਹਨਾਂ ਨੂੰ ਵਰਤ ਵਰਤ ਕੇ, ਵਿੱਚੋਂ ਨਿਕਲਿਆ ਕੁਝ ਵੀ ਨਹੀਂ, ਥਕਾਵਟ ਆ ਗਈ। ਸਾਡੀ ਜਿਹੜੀ ਜ਼ਿੰਦਗੀ ਦਾ ਬੇਰ ਸੀ ਉਹ ਦੱਸਦੀ ਵੀ ਇਹਨਾਂ ਚੀਜ਼ਾਂ ਨੇ, ਇਹਨਾਂ ਸਾਧਨਾਂ ਨੇ ਜਿਹਨਾਂ ਨੂੰ ਅਸੀਂ 24 ਘੰਟੇ ਲਗਾਤਾਰ ਵਰਤੀ ਜਾ ਰਹੇ ਹਾਂ, ਸਾਡੇ ਕੰਨ ਅੱਖਾਂ ਨੱਕ ਸਭ ਰਸਨਾ ਨੂੰ ਸੁਕਾ ਦਿੱਤਾ ਹੈ, ਬੇਰਸੀ ਕਰਤੀ। ਤੇ ਜਿਹੜੀ ਸਿੱਧੀ ਸਾਧੀ ਰੂਟੀਨ ਸੀ ਸਾਨੂੰ ਪੰਜ ਪਿਆਰਿਆਂ ਨੇ ਕਹੀ ਸੀ ਉਹਨੂੰ ਅਸੀਂ ਵਿੱਚੋਂ ਤਿਆਗ ਕੇ ਪਾਸੇ ਕਰ ਦਿੱਤਾ। ਅਸੀਂ ਇਹ ਸੋਚਿਆ ਵੀ ਜਿੰਨਾ ਅਸੀਂ ਜ਼ਿਆਦਾ ਸੁਣਾਂਗੇ 24 ਘੰਟੇ, ਪਰ ਉਹ ਗੱਲ ਵਿੱਚ ਹੀ ਰਹਿ ਗਈ। ਇਸ ਕਰਕੇ ਸਤਿਗੁਰੂ ਨੇ ਕਿਹਾ ਹੁਣ ਤੈਨੂੰ ਗੁਰੂ ਨੇ ਦੱਸ ਦਿੱਤਾ ਵੀ ਕਿਵੇਂ ਚੱਲਣਾ। ਤੇ ਫਿਰ ਹਜ਼ੂਰ ਕਹਿੰਦੇ ਗੁਰਸਿੱਖ ਮੀਤ ਚਲੋ ਗੁਰ ਚਾਲੀ। ਤੂੰ ਇੱਕ ਚਾਲ ਫੜ, ਉਹ ਕਿਹੜੀ ਚਾਲ ਹੈ? ਉਸ ਚਾਲ ਨੂੰ ਜੀਵਨ ਵਿੱਚ ਧਾਰਨ ਕਰ ਲੈ ਜਿਹਦੇ ਵਿੱਚ ਹਜ਼ੂਰ ਕਹਿੰਦੇ ਜੋ ਗੁਰ ਕਹਿ ਸੋਈ ਭਲ ਮਾਨੋ, ਜੋ ਗੁਰ ਕਹਿ ਸੋਈ ਭਲ ਮਾਨੋ, ਜੋ ਗੁਰ ਕਹਿ। ਜੋ ਸਤਿਗੁਰੂ ਕਹਿੰਦੇ ਉਹਦੇ ਅੱਗੇ ਤੂੰ ਦਰਵਾਜ਼ਾ ਖੋਲ ਦੇ ਮਨ ਦਾ, ਉਹਨੂੰ ਛੱਡ ਦੇ ਬਿਲਕੁਲ, ਅੱਗੋਂ ਇਨਕਾਰ ਨਾ ਕਰੀ, ਅੱਗੋਂ ਤੂੰ ਨਾ ਨਹੀਂ ਕਰਨੀ, ਆਪਣੇ ਅੰਦਰ ਜਾਣ ਦੇਣਾ, ਪੁੱਛਣਾ ਨਹੀਂ ਪਰਤ ਕੇ ਵੀ ਇਹ ਕਿਉਂ ਹੈ, ਪੂਰਾ ਭਰੋਸਾ ਆਪਣੇ ਗੁਰੂ ਤੇ ਕਰਨਾ ਹੈ। ਫਿਰ ਤੇਰੇ ਅੰਦਰ ਉਹ ਜਾਗ ਆਵੇਗੀ ਜਿਹਨੂੰ ਕਹਿੰਦੇ ਮਨ ਦੀ ਜਾਗ, ਗੁਰੂ ਤੇ ਪੂਰਾ ਭਰੋਸਾ ਕਰ ਲੈਣਾ। ਗੁਰੂ ਇੱਕੋ ਹੀ ਹੈ, ਵੱਖਰੀਆਂ ਵੱਖਰੀਆਂ ਨਜ਼ਰਾਂ ਨਾਲ ਜਿਵੇਂ ਦਾ ਮਨ ਲੈ ਕੇ ਆਵਾਂਗੇ ਉਵੇਂ ਦਾ ਗੁਰੂ ਨਜ਼ਰ ਆਏਗਾ। ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੇ 7 ਸਾਲ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਸੇਵਾ ਕੀਤੀ, ਉਦੋਂ ਭਾਈ ਲਹਿਣਾ ਜੀ ਦੇ ਰੂਪ ਵਿੱਚ ਸਨ। ਭਾਈ ਲਹਿਣਾ ਜੀ ਦੇ ਸਤਿਗੁਰੂ ਨੇ ਇੱਕ ਦਿਨ ਜਿੰਨੇ ਵੀ ਆਪਣੇ ਕੋਲ ਗੁਰਸਿੱਖ ਸਨ ਸਾਰਿਆਂ ਦੀ ਪਰਖ ਕੀਤੀ ਵੀ ਇਹ ਕਿੱਥੋਂ ਕਿੱਥੋਂ ਤੱਕ ਪਹੁੰਚੇ ਨੇ, ਕਿਹੜੀ ਥਾਂ ਤੱਕ ਗਏ ਨੇ, ਕਿਤੇ ਪਹੁੰਚੇ ਵੀ ਨੇ ਕਿ ਅਜੇ ਉੱਥੇ ਹੀ ਖੜੇ ਨੇ, ਕੋਈ ਇੰਨਾ ਸਫ਼ਰ ਵੀ ਕੀਤਾ ਕਿ ਨਹੀਂ। ਇਹ ਪ੍ਰੀਖਿਆ ਸੀ, ਕਿਉਂਕਿ ਬੰਦਾ ਜ਼ਰੂਰੀ ਨਹੀਂ ਕਿਤੇ ਜਾਏ, ਬਦਲੀ ਨਹੀਂ ਆਉਂਦੀ ਜ਼ਿੰਦਗੀ ਵਿੱਚ। ਇੱਕ ਦਿਨ ਸਤਿਗੁਰੂ ਨੇ ਪਰਖ ਕੀਤੀ, ਕੁਝ ਹੋਰ ਵੀ ਗੁਰਸਿੱਖ ਬੈਠੇ ਨੇ ਕੋਲ, ਭਾਈ ਲਹਿਣਾ ਜੀ ਵੀ ਖੜੇ ਨੇ, ਤੇ ਹਜ਼ੂਰ ਨੇ ਆਪਣੇ ਹੱਥ ਵਿੱਚ ਇੱਕ ਪੈਸਾ ਫੜਿਆ ਹੋਇਆ, ਇੱਕ ਟਕਾ। ਜਦੋਂ ਟਕਾ ਫੜਿਆ ਤੇ ਉਹਦੇ ਨਾਲ ਖੇਡ ਰਹੇ ਨੇ, ਕਦੀ ਉਸ ਹੱਥ ਚ, ਕਦੀ ਦੂਸਰੇ ਵਿੱਚ, ਕਦੀ ਤੀਜੇ ਵਿੱਚ, ਕਰਦਿਆਂ ਕਰਦਿਆਂ ਸਤਿਗੁਰੂ ਨੇ ਆਪਣੀ ਮੁੱਠ ਬੰਦ ਕਰ ਲਈ। ਗੁਰੂ ਨਾਨਕ ਦੇਵ ਜੀ ਜਦੋਂ ਮੁੱਠ ਬੰਦ ਕੀਤੀ, ਪਹਿਲੇ ਸਿੱਖ ਨੂੰ ਪੁੱਛਦੇ ਨੇ ਵੀ ਗੁਰਸਿੱਖਾ ਮੇਰੀ ਮੁੱਠ ਵਿੱਚ ਕੀ ਹੈ, ਇਹ ਪਰਖ। ਉਹ ਵੇਖ ਰਿਹਾ ਸੀ, ਉਹਦਾ ਧਿਆਨ ਨਹੀਂ ਸੀ ਵੀ ਗੁਰੂ ਸਾਹਿਬ ਦੇ ਕੋਲ ਕੀ ਹੈ, ਕਿਉਂਕਿ ਜ਼ਰੂਰੀ ਥੋੜਾ ਵੀ ਬੰਦਾ ਬੈਠਾ ਹੋਵੇ ਤਾਂ ਉਹਦਾ ਧਿਆਨ ਵੀ ਗੁਰੂ ਵਿੱਚ ਹੋਵੇ, ਧਿਆਨ ਹੋ ਜਾਵੇ, ਇਹ ਤੇ ਬੜੀ ਕਿਰਪਾ ਹੈ। ਮੈਂ ਬੜੇ ਬੜੇ ਵੱਡੇ ਲੋਕ ਵੇਖੇ ਨੇ ਧਾਰਮਿਕ, ਬਿਲਕੁਲ ਇਕਾਗਰਤਾ ਆਉਂਦੀ ਨਹੀਂ, ਬੜੀ ਮੁਸ਼ਕਿਲ ਹੋ ਜਾਂਦੀ ਹੈ, ਅਕੇਵੇਂ ਜਿਹੇ ਵਿੱਚ ਉਹਨਾਂ ਦੀ ਹਾਲਾਤ, ਧਿਆਨ ਨਹੀਂ ਸੀ ਤੇ ਸਤਿਗੁਰੂ ਨੇ ਪੁੱਛ ਲਿਆ ਮੇਰੀ ਮੁੱਠ ਵਿੱਚ ਕੀ, ਹੁਣ ਜਵਾਬ ਦੇ। ਤੇ ਜਦੋਂ ਜਵਾਬ ਪੁੱਛਿਆ ਉਹਨੂੰ, ਫਿਰ ਕੁਝ ਨਾ ਸੁਚਿਆ ਤੇ ਗੁਰੂ ਦੀ ਭਾਸ਼ਾ ਵੀ ਸਮਝ ਨਾ ਆਈ, ਕਹਿਣ ਲੱਗਾ ਮਹਾਰਾਜ ਤੁਹਾਡੀ ਮੁੱਠ ਵਿੱਚ 1 ਪੈਸਾ ਹੈ। ਕਹਿਣ ਲੱਗੇ ਗਲਤ। ਦੂਜੇ ਨੂੰ ਪੁੱਛਿਆ ਉਹਨੇ, ਕਿਹਾ ਹੋਣਗੇ। ਤੀਜੇ ਨੂੰ ਪੁੱਛਿਆ ਉਹਨੇ ਤੇ ਗੱਲ ਹੀ ਮੁਕਾ ਦਿੱਤੀ, ਉਹਨੇ ਕਹਿ ਦਿੱਤੇ ਜੀ ਕੁਝ ਵੀ ਨਹੀਂ, ਤੁਹਾਡੀ ਮੁੱਠ ਖਾਲੀ ਹੈ। ਹੁਣ ਜਿਹੜੇ ਲੈਵਲ ਤੇ ਸਤਿਗੁਰੂ ਗੱਲ ਕਰ ਰਹੇ ਸਨ ਉੱਥੋਂ ਤੱਕ ਬੰਦੇ ਦੀ ਬੁੱਧੀ ਉੱਚੀ ਅਡਾਰੀ ਵਿੱਚ ਜਾਏ ਤੇ ਤਾਂ ਸਮਝ ਆਵੇ ਨਾ ਵੀ ਕੁਐਸਚਨ ਕੀ ਹੈ, ਸਵਾਲ ਕੀ ਹੈ। ਬੰਦਾ ਜਿਹੜੀ ਚੀਜ਼ ਦਾ ਵਪਾਰੀ ਹੀ ਨਹੀਂ, ਜਿਹਦਾ ਉਹਨੇ ਕਦੀ ਵਪਾਰ ਨਹੀਂ ਕੀਤਾ, ਇੱਕ ਬੰਦਾ ਸਾਰਾ ਦਿਨ ਮਿੱਟੀ ਢੋਂਦਾ, ਉਹਨੂੰ ਅੱਗੇ ਹੀਰਾ ਰੱਖ ਦੇ, ਉਹ ਵਿਚਾਰਾ ਕਰੇਗਾ ਕੀ, ਉਹਦਾ ਉਹਨੂੰ ਸਮਝ ਨਹੀਂ ਆਏਗੀ। ਜਦੋਂ ਤੀਜੇ ਨੂੰ ਪੁੱਛਿਆ ਉਹ ਕਹਿੰਦੇ ਮਹਾਰਾਜ ਇਹਦੇ ਵਿੱਚ ਤੇ ਤੁਹਾਡੀ ਮੁੱਠ ਵਿੱਚ ਕੁਝ ਵੀ ਨਹੀਂ, ਸਿਰਾ ਲਾ ਦਿੱਤਾ ਬਿਲਕੁਲ। ਤੇ ਬਾਅਦ ਵਿੱਚ ਸਤਿਗੁਰੂ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੂੰ ਪੁੱਛਿਆ, ਗੁਰੂ ਨਾਨਕ ਦੇਵ ਜੀ ਨੇ ਕਹਿਣ ਲੱਗੇ ਕੀ ਹੈ। ਹੁਣ ਸਿੱਖ ਸਾਰੇ ਇੱਕੋ ਥਾਂ ਤੇ ਬੈਠੇ ਨੇ ਤੇ ਗੁਰੂ ਵੀ ਇੱਕ ਹੈ, ਜਵਾਬ ਸਾਰਿਆਂ ਦਾ ਵੱਖਰਾ ਹੈ, ਕਿਉਂਕਿ ਜਿਵੇਂ ਦੀ ਅੱਖ ਹੋਵੇ ਗੁਰੂ ਉਵੇਂ ਦੇ ਦਿਸਦਾ ਹੈ। ਆਹ ਦਰਬਾਰ ਵੀ ਇੱਕੋ ਜਿਹਾ ਹੀ ਹੈ, ਗੁਰੂ ਗ੍ਰੰਥ ਸਾਹਿਬ ਵੀ ਇੱਕੋ ਜਿਹਾ ਨੇ, ਸਾਰਾ ਕੁਝ ਇੱਕ ਹੈ, ਪਰ ਜਿਵੇਂ ਜਿਵੇਂ ਦੀ ਸਾਡੀ ਅੰਦਰਲੀ ਹਾਲਾਤ ਹੈ, ਇਹ ਹਾਲ, ਇਹ ਦਰਬਾਰ ਸਾਨੂੰ ਉਸ ਤਰ੍ਹਾਂ ਦਾ ਹੀ ਲੱਗਦਾ ਹੈ ਜਿਵੇਂ ਦੇ ਅਸੀਂ ਆਪ ਹਾਂ। ਇਸ ਲਈ ਇਹ ਵੀ ਇੱਕ ਸੱਚ ਹੈ ਵੀ ਗੁਰੂ ਪੂਰਾ ਹੋਵੇ ਤੇ ਸਿੱਖ ਅਧੂਰਾ ਹੋਵੇ ਤੇ ਬਣ ਨਹੀਂ ਆਉਂਦੀ, ਜੋੜ ਨਹੀਂ ਪਵੇਗਾ। ਜਦੋਂ ਭਾਈ ਲਹਿਣੇ ਨੂੰ ਪੁੱਛਿਆ ਤੇ ਉਹਨਾਂ ਦਾ ਜਿਹੜਾ ਜਵਾਬ ਸੀ ਗੁਰਸਿੱਖੀ ਦੇ ਗਿਆਨ ਨਾਲ ਭਰਿਆ ਹੋਇਆ ਸੀ, ਸੇਵਾ ਕਰ ਕਰਕੇ ਉਹਨਾਂ ਇੱਕ ਚੀਜ਼ ਨੂੰ ਜਾਣ ਲਿਆ ਸੀ ਕਿ ਜੋ ਕੁਝ ਇਸ ਜਗਤ ਵਿੱਚ ਬ੍ਰਹਿਮੰਡ ਵਿੱਚ ਹੈ ਉਹ ਸਾਰੇ ਦਾ ਸਾਰਾ ਗੁਰੂ ਨਾਨਕ ਦੇ ਹੱਥ ਵਿੱਚ ਹੈ, ਉਹਦਾ ਇਹ ਭਰੋਸਾ ਸੀ। ਜਦੋਂ ਪੁੱਛਿਆ ਕਹਿੰਦੇ ਲੈਣਿਆ ਇਹਦੇ ਵਿੱਚ ਕੀ ਹੈ, ਜਵਾਬ ਮਿਲਿਆ ਭਾਈ ਲਹਿਣਾ ਜੀ ਵੱਲੋਂ, ਕਹਿਣ ਲੱਗੇ ਮਹਾਰਾਜ ਪਹਿਲੀ ਤੇ ਮੈਂ ਇਹ ਬੇਨਤੀ ਕਰਾਂ, ਗੁਰੂ ਦੇ ਕੋਲ ਕਿੰਨਾ ਕੁ ਹੈ ਸਿੱਖ ਉਹਦੀ ਵਿਆਖਿਆ ਨਹੀਂ ਕਰ ਸਕਦਾ, ਇਹ ਪਹਿਲਾ ਗਿਆਨ ਹੈ। ਕਿਉਂਕਿ ਇਹ ਕਹਿ ਦੇਣਾ ਵੀ ਇੱਕ ਬੜੀ ਵੱਡੀ ਮੂਰਖਤਾ ਹੋਵੇਗੀ ਕਿ ਮੇਰੇ ਗੁਰੂ ਕੋਲ ਕੀ ਹੈ ਮੈਂ ਸਾਰਾ ਦੱਸ ਦਿੱਤਾ ਹੈ, ਇਹ ਵੀ ਬੜੀ ਵੱਡੀ ਮੂਰਖਤਾ ਹੋਵੇਗੀ ਜੇ ਅਸੀਂ ਕਹਿ ਦਈਏ ਜੀ ਗੁਰਬਾਣੀ ਦਾ ਫਾਈਨਲ ਮੈਂ ਕਰ ਦਿੱਤਾ, ਨਿਚੋੜ ਕੱਢ ਦਿੱਤਾ, ਨਿਚੋੜ। ਇਸ ਲਈ 63 ਸਲੋਕ ਨੇ ਗੁਰੂ ਅੰਗਦ ਦੇਵ ਜੀ ਦੇ, ਜੇ ਕਿਸੇ ਸਿੱਖੀ ਦੇ ਗਿਆਨ ਦੀ ਪਰਿਭਾਸ਼ਾ ਪੜ੍ਹਨੀ ਹੈ ਤੇ ਉਹਦੇ ਵਿੱਚੋਂ ਮਿਲੇਗੀ ਗਿਆਨ ਹੈ ਕੀ ਹੈ। ਉਹਨਾਂ ਦੇ 7 ਸਾਲਾਂ ਦੀਆਂ ਘਟਨਾਵਾਂ ਤੋਂ ਪਤਾ ਲੱਗੇਗਾ ਗਿਆਨ ਕਿਸ ਨੂੰ ਕਹਿੰਦੇ। ਉਹਨਾਂ ਨੇ ਸੰਪੂਰਨ ਗਿਆਨ ਦਾ ਜਵਾਬ ਦਿੱਤਾ ਤੇ ਪਹਿਲਾ ਜਵਾਬ ਇਹ ਸੀ, ਮਹਾਰਾਜ ਤੁਹਾਡੇ ਕੋਲ ਕਿੰਨਾ ਕੁਝ ਹੈ, ਪਹਿਲੀ ਗੱਲ ਤੇ ਲੈਣੇ ਕੋਲ ਕੋਈ ਤਕੜੀ ਨਹੀਂ ਤੋਲ ਵੀ ਸਕੇ, ਤੇ ਜੇ ਹੁਣ ਤੁਸੀਂ ਬੇਨਤੀ ਕੀਤੀ, ਤੁਸੀਂ ਹੁਣ ਹੁਕਮ ਕੀਤਾ ਤੇ ਮੈਂ ਆਪਣੇ ਵੱਲੋਂ ਇੱਕ ਬੇਨਤੀ ਕਰਨਾ, ਮੈਂ ਦਾਅਵਾ ਨਹੀਂ ਵੀ ਸੰਪੂਰਨਤਾ, ਕਹਿੰਦੇ ਦੱਸ ਜੋ ਤੈਨੂੰ ਆਉਂਦਾ ਉਹ ਹੀ ਦੱਸ ਦੇ। ਤੇ ਭਾਈ ਲਹਿਣਾ ਜੀ ਨੇ ਜਵਾਬ ਦਿੱਤਾ, ਸਤਿਗੁਰੂ ਤੁਹਾਡੀ ਮੁੱਠ ਵਿੱਚ ਇਸ ਖੰਡ ਬ੍ਰਹਿਮੰਡ ਲੋਕ ਪਰਲੋਕ ਵਿੱਚ ਐਸੀ ਕੋਈ ਚੀਜ਼ ਨਹੀਂ ਜਿਹੜੀ ਤੁਹਾਡੀ ਮੁੱਠ ਵਿੱਚ ਨਾ ਹੋਵੇ। ਜਵਾਬ ਵੱਖਰੇ ਨੇ, ਜਦੋਂ ਮਨ ਜਾਗ ਪਏਗਾ ਜਵਾਬ ਬਦਲ ਜਾਣਗੇ, ਜਦੋਂ ਮਨ ਜਾਗ ਪਏਗਾ ਸਵਾਲ ਵੀ ਬਦਲ ਜਾਣਗੇ ਬੰਦੇ ਤੇ ਖੜਾ ਕਿਵੇਂ ਦਾ ਆਦਮੀ। ਜਿੱਥੇ ਜਿੱਥੇ ਜਿਉਂ ਜਿਉਂ ਜਾਗੇਗਾ, ਜਿਉਂ ਜਿਉਂ ਉੱਚੀ ਥਾਂ ਤੇ ਜਾਏਗਾ, ਉਹਨੂੰ ਪਤਾ ਲੱਗੇਗਾ ਵੀ ਮੇਰੇ ਕੋਲ ਨਾ ਕੋਈ ਸਵਾਲ ਹੈ ਨਾ ਜਵਾਬ। ਇਹ ਘਟਨਾ ਤੇ ਭਾਈ ਨੰਦ ਲਾਲ ਜੀ ਨਾਲ ਵਾਪਰੀ ਸੀ, ਇਸੇ ਤਰ੍ਹਾਂ ਦੀ ਘਟਨਾ। ਕਲਗੀਧਰ ਪਾਤਸ਼ਾਹ ਸਤਲੁਜ ਦੇ ਕਿਨਾਰੇ ਜਾ ਰਹੇ ਸਨ ਤੇ ਸ਼ਾਮ ਦਾ ਦੀਵਾਨ ਤਕਰੀਬਨ ਉਹਨਾਂ ਦਾ ਸਤਲੁਜ ਦੇ ਕਿਨਾਰੇ ਤੇ ਸਜਦਾ ਸੀ ਰਹਿ ਰਸਤਾ। ਗੁਰੂ ਸਾਹਿਬ ਕਈ ਵਾਰੀ ਮੌਜ ਵਿੱਚ ਆ ਕੇ ਸਪੈਸ਼ਲ ਵਿਭੌਰ ਸਾਹਿਬ ਚਲੇ ਜਾਂਦੇ ਸਨ, ਸ਼ਾਮ ਦਾ ਰਹਿ ਰਸਤਾ ਦੀਵਾਨ ਉੱਥੇ ਸਜਦਾ ਸੀ ਕੁਦਰਤ ਦੇ ਨਜ਼ਾਰੇ। ਇੱਕ ਦਿਨ ਜਾ ਰਹੇ ਨੇ ਤੇ ਪਿੱਛੇ ਪਿੱਛੇ ਸਾਰੇ ਪਿਆਰ ਵਾਲੇ ਸਿੱਖ ਗੁਰੂ ਕਲਗੀਧਰ ਪਾਤਸ਼ਾਹ ਘੋੜੇ ਤੋਂ ਉਤਰੇ, ਸੇਵਾਦਾਰ ਨੇ ਘੋੜਾ ਫੜਿਆ, ਸਿੱਖ ਵੀ ਉਤਰੇ, ਨਦੀ ਦੇ ਕਿਨਾਰੇ ਕਿਨਾਰੇ ਟਹਿਲਣ ਲੱਗ ਪਏ, ਸੈਰ ਕਰਨ ਲੱਗ ਪਏ। ਰਾਹ ਵਿੱਚ ਕਿਤੇ 4-5 ਰੋੜੇ ਪਏ ਸਨ, ਉਹ ਫੜ ਲਏ ਪੱਥਰਾਂ ਦੇ ਛੋਟੇ ਛੋਟੇ ਰੋੜੇ। ਪਿੱਛੇ ਪਿੱਛੇ ਸਿੱਖ ਤੁਰਦੇ ਨੇ 15-20, ਬੜਾ ਆਨੰਦ ਬਣਿਆ। ਭਾਈ ਨੰਦ ਲਾਲ ਜੀ ਵੀ ਉਹਨਾਂ ਵਿੱਚ ਨੇ ਤੇ ਸਤਿਗੁਰੂ ਕਦੀ ਕਦੀ ਇੱਕ ਰੋੜਾ ਆਕਾਸ਼ ਵੱਲ ਸਿੱਟਦੇ ਨੇ ਤੇ ਨਾਲ ਨਦੀ ਏ, ਫਿਰ ਉਹਨੂੰ ਹੱਥ ਕਰਕੇ ਕੈਚ ਕਰ ਲੈਂਦੇ, ਫੜ ਲੈਂਦੇ, ਤੇ ਕੋਈ ਕੋਈ ਰੋੜਾ ਹੱਥਾਂ ਵਿੱਚੋਂ ਡਿੱਗ ਕੇ ਪਾਣੀ 'ਚ ਡਿੱਗ ਪੈਂਦਾ, ਫਿਰ ਦੂਜਾ ਵਗਾਉਂਦੇ ਨੇ, ਫਿਰ ਤੀਜਾ ਸਿੱਟਦੇ ਨੇ, ਫਿਰ ਚੌਥਾ, ਕੋਈ ਪਕੜਿਆ ਜਾਂਦਾ ਹੈ ਤੇ ਕੋਈ ਪਾਣੀ ਵਿੱਚ ਡਿੱਗ ਪੈਂਦਾ। ਤੇ ਪਿੱਛੇ ਸਿੱਖ ਆ ਰਹੇ ਸਨ ਤੇ ਸਤਿਗੁਰੂ ਨੇ ਸਵਾਲ ਕਰ ਦਿੱਤਾ, ਕਹਿਣ ਲੱਗੇ ਗੁਰਸਿੱਖੋ, ਆ ਮੈਂ ਜਦੋਂ ਰੋੜਾ ਆਕਾਸ਼ ਵੱਲ ਸਿੱਟਣਾ ਤੇ ਫਿਰ ਫੜਨਾ ਤੇ ਕੋਈ ਪਾਣੀ ਵਿੱਚ ਡਿੱਗ ਪੈਂਦਾ, ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ? ਕਵੀ ਸਨ ਸਾਰੇ ਸ਼ਾਇਰ ਸਨ, ਕਵੀ ਸਨ, ਇਹਦੇ ਬਾਰੇ ਕੋਈ ਜਵਾਬ ਦਿਓ, ਤੁਸੀਂ ਸਾਰੇ ਕਵੀ ਹੋ, ਵਿਦਵਾਨ। ਹੁਣ ਕੌਣ ਗੁਰੂ ਦੀ ਬੁਝਾਰਤ ਨੂੰ ਕੌਣ ਸਮਝੇ ਵੀ ਕੀ ਕਹਿ ਰਹੇ ਨੇ? ਕਈਆਂ ਨੇ ਆਪੋ ਆਪਣੇ ਢੰਗ ਨਾਲ ਕਿਹਾ, ਕਿਸੇ ਨੇ ਆਪਣੇ ਵਰਗੇ ਨੇ ਕਿਹਾ, ਮਹਾਰਾਜ ਵੀ ਤੁਸੀਂ ਥੋੜੀ ਜਿਹੀ ਪ੍ਰੈਕਟਿਸ ਕਰਿਆ ਕਰੋ ਤਾਂ ਕੈਚ ਕਰੋਗੇ, ਜਿੱਥੇ ਜਿੱਥੇ ਬੰਦਾ ਖੜਾ ਉਹੀ ਨਾ ਕਹਿੰਦੇ ਇਸ ਤਰ੍ਹਾਂ ਪਹਿਲੇ ਦਿਨ ਨਹੀਂ ਜੇ ਕੈਚ ਹੁੰਦੀ ਤੁਸੀਂ ਕ੍ਰਿਕਟ ਖੇਡਿਆ ਕਰੋ ਤਾਂ ਪਤਾ ਲੱਗੂ ਜਿੱਥੇ ਬੰਦਾ ਖੜਾ। ਮਹਾਰਾਜ ਹੱਸਦੇ ਫਿਰ ਜਿਵੇਂ ਜਿਵੇਂ ਦਾ ਬੰਦਾ ਉਵੇਂ ਦਾ ਜਵਾਬ ਤੇ ਜਿਹੜੇ ਤਲ ਤੇ ਸਤਿਗੁਰੂ ਸਨ ਉਸ ਤਲ ਤੇ ਇੱਕ ਸਿੱਖ ਬਿਲਕੁਲ ਨੇੜੇ ਜਾ ਚੁੱਕਾ ਸੀ। ਏਵਡ ਉੱਚਾ ਹੋਵੇ ਕੋਈ ਤੇ ਸੂਚੇ ਕੋ ਜਾਣੇ ਸੋਏ, ਉਹ ਸਨ ਭਾਈ ਸਾਹਿਬ ਭਾਈ ਆਨੰਦ ਲਾਲ ਸਾਹਿਬ। ਤੇ ਸਤਿਗੁਰੂ ਨੇ ਦੱਸਣਾ ਸੀ ਸਾਰਿਆਂ ਨੂੰ, ਜਦੋਂ ਉਹਨਾਂ ਨੂੰ ਪੁੱਛਿਆ ਭਾਈ ਆਨੰਦ ਲਾਲ ਜੀ ਤੁਸੀਂ ਦੱਸੋ ਵੀ ਆ ਰੋੜਾ ਸਿੱਟੀ ਦਾ ਇੱਕ ਫੜਿਆ ਜਾਂਦਾ ਕੋਈ ਡਿੱਗ ਪੈਂਦਾ ਕੀ ਹੈ? ਜਿਹੜਾ ਜਵਾਬ ਭਾਈ ਲਹਿਣਾ ਜੀ ਨੇ ਦਿੱਤਾ ਸੀ ਉਹੀ ਜਵਾਬ ਭਾਈ ਆਨੰਦ ਲਾਲ ਸਾਹਿਬ ਨੇ ਦਿੱਤਾ। ਪਹਿਲਾ ਜਵਾਬ ਉਹਨਾਂ ਦਾ ਵੀ ਇਹ ਸੀ, ਕਹਿੰਦੇ ਮਹਾਰਾਜ ਪਹਿਲੀ ਗੱਲ ਤੁਸੀਂ ਕੀ ਕਰ ਰਹੇ ਹੋ ਇਹਦੇ ਬਾਰੇ ਮੈਂ ਨਹੀਂ ਦੱਸ ਸਕਦਾ, ਇਹ ਤੁਸੀਂ ਜਾਣਦੇ ਹੋ, ਮੈਂ ਇਹਦੀ ਵਿਆਖਿਆ ਨਹੀਂ ਕਰ ਸਕਦਾ। ਇਹ ਇੱਕ ਛਮਾਈ ਵਾਲਾ ਪੇਪਰ, ਇਹਦੇ ਵਿੱਚ ਪਹਿਲੇ ਵਿੱਚ ਫੇਲ ਹੋ ਜਾਂਦੇ ਹਾਂ ਅਸੀਂ। ਇਹ ਪਹਿਲਾ ਛਮਾਈ ਜਿਹੜਾ ਨਾ, ਜਦੋਂ ਸਾਨੂੰ ਕੋਈ ਪੁੱਛੇ ਨਾ ਕੀ, ਅਸੀਂ ਕਹਿੰਦੇ ਹਾਂ ਬਸ ਦੱਸ ਦਿਆਂਗੇ ਕੋਈ ਗੱਲ ਨਹੀਂ, ਪਤਾ ਹੈ ਉਹ ਪਹਿਲੇ ਵਿੱਚ ਗਿਆ, ਦੂਸਰੇ ਵਿੱਚ ਫਾਈਨਲ ਵਿੱਚ ਕਿੱਥੇ ਜਾਣਾ ਹੁੰਦਾ। ਪਹਿਲੇ ਵਿੱਚੋਂ ਪਾਸ ਹੋ ਗਿਆ ਭਾਈ ਆਨੰਦ ਲਾਲ, ਗੁਰੂ ਸਾਹਿਬ ਖਲੋ ਗਏ ਕਹਿੰਦੇ ਤੂੰ ਪਾਸ ਹੋ ਗਿਆ ਪਹਿਲੇ ਚੋਂ। ਕਰਤੇ ਕੀ ਮਿਤ ਕਰਤਾ ਜਾਣੇ ਕਹਿ ਜਾਣੇ ਗੁਰਸੂਰਾ, ਕੋਈ ਨਹੀਂ ਜਾਣ ਸਕਦਾ ਔਰ ਗੁਰੂ ਨੇ ਕਿਹੜੀ ਮੌਜ ਵਿੱਚ, ਮੈਂ ਬੇਨਤੀ ਕਰਾਂ ਗੁਰਬਾਣੀ ਕਿਹੜੀ ਮੌਜ ਵਿੱਚ ਉਚਾਰੀ ਗੁਰੂ ਨੇ ਅੱਜ ਤੱਕ ਕਿਸੇ ਨੂੰ ਪਤਾ ਨਹੀਂ ਲੱਗਾ, ਅਰਥ ਕਰਨੇ ਆ ਸਿਰਫ ਆਪਣੇ ਢੰਗ ਨਾਲ। ਆ ਬੜੇ ਗੁਰਮੁਖ ਕਹਿੰਦੇ ਵੀ ਘਰ ਪਹਿਲਾ ਦੂਜਾ ਤੀਜਾ ਚੌਥਾ, ਵੀ ਇਹਦੇ ਕੀ ਅਰਥ ਨੇ? ਹੁਣ ਲਿਖਿਆ ਤੇ ਇਹੀ ਹੋਇਆ ਵੀ ਇਹ ਸੰਗੀਤ ਨਾਲ ਇਹਦਾ ਸੰਬੰਧ ਹੈ, ਤਬਲੇ ਦੇ ਸੰਗੀਤ ਨੇ। ਪਰ ਮੈਂ ਇੱਕ ਤਬਲੇ ਵਾਦਕ ਨੂੰ ਬੜਾ ਉਹਦਾ ਗਿਆਤਾ, ਮੈਂ ਪੁੱਛਿਆ ਕਹਿੰਦੇ ਜੀ ਅਸੀਂ ਤਾਂ ਕੰਮ ਚਲਾਇਆ ਕਹਿ ਕੇ ਇਹ ਗੱਲ ਮਿਲਦੀ ਕੋਈ ਨਹੀਂ, ਇਹ ਪਤਾ ਨਹੀਂ ਲੱਗਾ ਕਿਵੇਂ ਲਿਖਿਆ, ਕਿੰਨੇ ਘਰ ਨੇ, 12ਵਾਂ ਘਰ, 10ਵਾਂ, 8ਵਾਂ। ਗੁਰੂ ਨੇ ਜੋ ਕੁਝ ਕਿਹਾ ਜਿੱਥੇ ਸਾਨੂੰ ਕੰਮ ਆਉਂਦਾ ਅਸੀਂ ਇਕੱਠਾ ਕਰ ਲੈਣਾ, ਪਰ ਇਹ ਮਤ ਸਮਝਣਾ ਵੀ ਸੰਪੂਰਨਤਾ ਆ ਗਈ, ਉੱਥੇ ਅਸੀਂ ਭਟਕ ਗਏ। ਭਾਈ ਆਨੰਦ ਲਾਲ ਕਹਿੰਦੇ ਮਹਾਰਾਜ ਇਹ ਰੋੜੇ ਤੁਹਾਡੇ ਹੱਥ ਵਿੱਚ ਆਉਂਦੇ ਨੇ ਜਾਂ ਪਾਣੀ ਵਿੱਚ ਡਿੱਗਦੇ ਨੇ, ਕਿਉਂ ਡਿੱਗਦੇ ਨੇ ਮੈਨੂੰ ਪਤਾ ਨਹੀਂ। ਕਹਿੰਦੇ ਨਹੀਂ ਤੁਸੀਂ ਜ਼ਰੂਰ ਜੋ ਆਉਂਦਾ ਉਹ ਹੀ ਦੱਸ ਦਿਓ ਅਗਲਾ ਕਲਾਸ। ਕਹਿੰਦੇ ਫਿਰ ਸਿਰ ਤੇ ਹੱਥ ਰੱਖੋ ਤੇ ਹੁਣ ਮੈਂ ਦੱਸਣਾ ਭਾਈ ਆਨੰਦ ਲਾਲ ਜੀ ਵੀ ਤੁਸੀਂ ਜਦੋਂ ਰੋੜਾ ਸਿੱਟਦੇ ਹੋ ਕੋਈ ਹੱਥ ਵਿੱਚ ਆ ਜਾਂਦਾ ਤੇ ਕੋਈ ਪਾਣੀ ਵਿੱਚ, ਕਹਿੰਦੇ ਦੱਸੋ। ਕਹਿੰਦੇ ਮਹਾਰਾਜ ਮੈਨੂੰ ਤੇ ਇੱਕੋ ਸਮਝ ਆਈ ਹੈ, ਜਿਹੜਾ ਰੋੜਾ ਜਿਹੜਾ ਤੁਹਾਡੇ ਹੱਥ ਵਿੱਚ ਆ ਗਿਆ ਉਹ ਬਚ ਗਿਆ, ਜਿਹੜਾ ਤੁਹਾਡੇ ਹੱਥੋਂ ਡਿੱਗ ਪਿਆ ਉਹ ਡੁੱਬ ਗਿਆ ਪਾਣੀ ਵਿੱਚ। ਜਿਹੜੇ ਬੰਦੇ ਨੂੰ ਤੁਸੀਂ ਫੜ ਲਿਆ ਉਹ ਤੇ ਬਚ ਗਿਆ ਸੰਸਾਰ 'ਚ ਡੁੱਬਣ ਤੋਂ, ਤੇ ਜਿਹੜਾ ਤੁਹਾਡੇ ਹੱਥੋਂ ਛੁੱਟ ਗਿਆ ਉਹ ਬਚ ਨਹੀਂ ਸਕਦਾ, ਉਹ ਡੁੱਬੇਗਾ। ਫਿਰ ਮੇਰੀ ਸਮਝ ਵਿੱਚ ਇਹ ਆਉਂਦਾ ਇਹ ਅਲੱਗ ਅਲੱਗ ਅਵਸਥਾ ਦੇ ਆਧਾਰ ਤੇ ਗਿਆਨ ਹੈ ਵੀ ਬੰਦਾ ਕਿਹੜੀ ਅਵਸਥਾ ਵਿੱਚ ਜੀ ਰਿਹਾ ਹੈ। ਇਸ ਲਈ ਗੁਰੂ ਵਿੱਚ ਕਿੰਨੀ ਕੁ ਮਹਾਨਤਾ ਹੈ, ਕਿੰਨੀ ਕੁ ਵਡਿਆਈ ਹੈ, ਕਿੰਨਾ ਕੁ ਵੱਡਾ ਹੈ ਤੇ ਕਿੰਨੀ ਕੁ ਸੰਪੂਰਨਤਾ ਹੈ, ਤਾਂ ਹੀ ਉਹਦੇ ਵਿੱਚ ਕਿਹਾ ਵੀ ਅੰਤ ਨਾ ਲੱਭ, ਪਿਆਰ ਨਾਲ ਇੱਕ ਅਰਦਾਸ ਕਰਿਆ ਕਰ, ਪੜ੍ਹੀਏ ਸਾਰੇ, ਸਤਿਗੁਰ ਮੇਰਾ ਪੂਰਾ, ਸਤਿਗੁਰ ਮੇਰਾ ਪੂਰਾ, ਸਤਿਗੁਰ ਮੇਰਾ। ਸਤਿਗੁਰ ਮੇਰਾ ਪੂਰਾ, ਸਤਿਗੁਰ ਮੇਰਾ ਪੂਰਾ, ਸਤਿਗੁਰ ਮੇਰਾ। ਇਹ ਗੁਰੂ ਭਗਤੀ ਹੈ, ਗੁਰੂ ਨੂੰ ਸਮਰਪਿਤ ਹੋ ਜਾਣਾ, ਗੁਰੂ ਨੂੰ ਪੂਰਾ ਮੰਨ ਲੈਣਾ, ਗੁਰੂ ਦੀ ਸਮਰੱਥਾ ਦੇ ਉੱਤੇ ਭਰੋਸਾ ਕਰ ਲੈਣਾ, ਵਿਸ਼ਵਾਸ ਕਰ ਲੈਣਾ, ਫਿਰ ਗੁਰੂ ਬੇੜੀ ਬਣ ਜਾਏਗਾ। ਫਿਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਨੇ ਭਾਵੇਂ ਤੇਰੀ ਜ਼ਿੰਦਗੀ ਵਿੱਚ ਕਿੰਨੀ ਨਿਮਾਨਤਾ ਹੈ, ਪੱਥਰ 1 ਗ੍ਰਾਮ ਦਾ ਵੀ ਪਾਣੀ ਤੇ ਨਹੀਂ ਤਰ ਸਕਦਾ, ਛੋਟਾ ਜਿਹਾ ਰੋੜਾ ਤੁਸੀਂ ਪਾਣੀ ਤੇ ਤਲਾਬ ਵਿੱਚ ਰੱਖੋ ਵੀ ਇਹ ਤਰੇਗਾ, ਪਾਣੀ ਤੇ ਪੱਥਰ ਛੋਟਾ ਜਿਹਾ ਵੀ ਨਹੀਂ ਤਰ ਸਕਦਾ, ਪਰ ਜੇ ਉਸ ਪੱਥਰ ਨੂੰ ਬੇੜੀ ਮਿਲ ਗਈ ਉੱਥੇ 1 ਗ੍ਰਾਮ ਦੀ ਗੱਲ ਨਹੀਂ, ਭਾਵੇਂ 1 ਟਨ ਦਾ ਪੱਥਰ ਹੋਵੇ, ਭਾਵੇਂ 1000 ਮਣ ਹੋਵੇ, ਬੇੜੀ ਉਸ ਪੱਥਰ ਨੂੰ ਪਾਰ ਕਰ ਦਿੰਦੀ ਹੈ। ਇਸੇ ਕਰਕੇ ਗੁਰੂ ਦੀ ਮਹਾਨਤਾ ਕਹੀ, ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ ਜਿਉਂ ਪਾਖਾਣ ਨਾਵ ਚੜ੍ਹ ਤਰੈ, ਪਖਾਣ ਦੇ ਅਰਥ ਨੇ ਪੱਥਰ, ਨਾਵ ਦੇ ਅਰਥ ਨੇ ਬੇੜੀ, ਜਿਉਂ ਪਾਖਾਣ ਨਾਵ ਚੜ੍ਹ ਤਰੈ, ਪ੍ਰਾਣੀ ਗੁਰ ਚਰਨ ਲਗਤ ਨਿਸਤਰੈ। ਇਹ ਸੁਰਤ ਜਿਹੜੀ ਭਾਰੀ ਹੋ ਗਈ ਦੁਨੀਆਂ ਵਿੱਚ ਰਹਿ ਰਹਿ ਕੇ, ਕਿਉਂਕਿ ਪਦਾਰਥ ਦਾ ਸੁਭਾਅ ਦੋ ਤਰ੍ਹਾਂ ਦਾ, ਇੱਕ ਵਜਨ ਹੈ ਉਹਦੇ ਵਿੱਚ, ਇੱਕ ਅੱਗ ਹੈ ਉਹਦੇ ਵਿੱਚ, ਤੇ ਮਨ ਦੀ ਇਹ ਮਨ ਦਾ ਵਿਗਿਆਨ ਹੈ, ਜੈਸਾ ਸੇਵੈ ਤੈਸਾ ਹੋਵੇ। ਇਹਦੇ ਨਾਲ ਅਸੀਂ ਮਨ ਲਾ ਲਿਆ, ਉਹਦਾ ਜਿਹੜਾ ਗੁਣ ਸੀ ਨਾ ਮਾਇਆ ਦੇ, ਦੋਵੇਂ ਗੁਣ ਸਾਡੇ ਵਿੱਚ ਆ ਗਏ। ਇੱਕ ਤੇ ਟਿਕਦਾ ਕੋਈ ਨਹੀਂ, ਸੜਦਾ ਰਹਿੰਦਾ ਅੰਦਰੋਂ, ਭੱਜਦਾ ਰਹਿੰਦਾ, ਇੱਕ ਇਹ ਭਾਰਾ ਹੋ ਗਿਆ, ਦੋ ਅਵਗੁਣ ਆ ਗਏ ਮਾਇਆ ਦੇ ਸਾਡੇ ਮਨ ਵਿੱਚ। ਗੁਰੂ ਸਾਹਿਬ ਕਿਉਂ ਕਹਿੰਦੇ ਵੀ ਤੂੰ ਨਾਮ ਦਾ ਚਿੰਤਨ ਕਰ, ਕਿਉਂਕਿ ਨਾਮ ਦੇ ਵਿੱਚ ਉਹਦੇ ਉਲਟ ਦੋ ਚੀਜ਼ਾਂ ਨੇ, ਜਿੱਥੇ ਉਹਦੇ ਵਿੱਚ ਅੱਗ ਏ, ਇੱਧਰ ਨਾਮ ਦੇ ਵਿੱਚ ਠੰਡ ਏ, ਜਿੱਧਰ ਉਹਦੇ ਵਿੱਚ ਭਾਰ ਏ, ਇਹਦੇ ਵਿੱਚ ਸ਼ੀਤਲਤਾ ਤੇ ਸੁਗੰਧੀ ਤੇ ਹੌਲਾਪਣ ਏ। ਤਾਂ ਹੀ ਕਿਹਾ ਵੀ ਵੇਖ ਕੇ ਚੇਤੇ ਕਰੀ ਇਸ ਦੁਨੀਆਂ ਵਿੱਚ, ਕਿਉਂਕਿ ਤੂੰ ਅਣਗੌਲੇ ਦੇ ਵਿੱਚ ਬਹੁਤ ਵੱਡਾ ਨੁਕਸਾਨ ਉਠਾ ਰਿਹਾ। ਚੇਤਾਵਨੀ ਦਿੱਤੀ ਹੈ ਬਾਣੀ ਨੇ, ਤੂੰ ਬਿਲਕੁਲ ਗਾਫਲ ਹੋ ਕੇ ਬਹੁਤ ਵੱਡੇ ਖਤਰੇ ਵਿੱਚ ਡਿੱਗਦਾ ਜਾ ਰਿਹਾ। ਉਹ ਖਤਰਾ ਕਿਹੜਾ ਹੈ? ਤੇਰੀ ਜਿਹੜੀ ਸਿਮਰਨ ਸ਼ਕਤੀ ਉਹ ਗਲਤ ਟਾਰਗੇਟ ਤੇ ਵਾਰ ਕਰ ਰਹੀ, ਉੱਥੋਂ ਪਕੜ ਰਹੀ ਚੀਜ਼ਾਂ, ਉਹਨਾਂ ਚੀਜ਼ਾਂ ਨੂੰ ਫੜ ਰਹੀ ਹੈ ਤੇ ਉਹਨਾਂ ਵਿੱਚੋਂ ਆਪਣਾ ਸੁਭਾਅ ਖਿੱਚੀ ਜਾ ਰਹੀ ਹੈ। ਆਹ ਤ੍ਰਿਲੋਚਨ ਜੀ ਦਾ ਇੱਕ ਸ਼ਬਦ ਪੜ੍ਹ ਕੇ ਵੇਖੋ, ਅੰਤ ਕਾਲ ਜੋ ਲਛਮੀ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਸਰਪ ਜੋਨ ਵੱਲ ਵੱਲ ਉਤਰੈ। ਇਹ ਜ਼ਰੂਰੀ ਨਹੀਂ ਵੀ ਅੰਤ ਕਾਲ, ਸਿਮਰਨ ਜਿਹੜੀ ਚੀਜ਼ ਦਾ ਕਰਨੇ ਆ, ਚੇਤਾ ਜਿਹੜੀ ਚੀਜ਼ ਦਾ ਕਰਾਂਗੇ, ਉਸ ਚੀਜ਼ ਦਾ ਸੁਭਾਅ ਸਾਡੇ ਵਿੱਚ ਐਟੋਮੈਟਿਕ ਆ ਜਾਏਗਾ। ਇੱਥੋਂ ਤੱਕ ਵੇਖਿਆ ਗਿਆ ਸਿਮਰਨ ਏਡੀ ਵੱਡੀ ਸ਼ਕਤੀ ਹੈ। ਕਿਸੇ ਨੇ ਪੁੱਛਿਆ ਸੀ ਸਿਮਰਨ ਹੈ ਹੀ ਕੋਈ ਨਹੀਂ, ਕੁਝ ਵੀ ਨਹੀਂ। ਕੋਈ ਆਦਮੀ ਗਿਆ ਕਿਸੇ ਗੁਰਮੁਖ ਕੋਲ, ਸਾਧਕ ਸੀ, ਕਹਿੰਦੇ ਕੀ ਸਿਮਰਨ ਹੁੰਦਾ? ਕੁਝ ਵੀ ਨਹੀਂ ਹੈ। ਉਹਨੇ ਕਿਹਾ ਵੀ ਮੈਂ ਤੈਨੂੰ ਕਰਕੇ ਦਿਖਾ ਦਿਆਂ ਤਾਂ ਤੈਨੂੰ ਸਮਝ ਆ ਗਈ ਸਿਮਰਨ ਕੀ ਹੁੰਦਾ। ਸਿਮਰਨ ਹੁੰਦਾ ਜਿਹਦਾ ਸਿਮਰਨ ਕਰੀਏ ਉਹਦੇ ਵਰਗੇ ਹੋ ਜਾਈਦਾ। ਕਹਿੰਦੇ ਕਿਵੇਂ ਹੁੰਦਾ? ਉਹ ਕਹਿੰਦੇ ਵੀ ਤੂੰ ਅੰਦਰ ਬੈਠ ਜਾ, ਇੱਕ ਕਮਰਾ ਸੀ ਉਹਦੇ ਵਿੱਚ ਬੈਠ ਜਾ, ਤੈਨੂੰ ਉੱਥੇ ਚਾਹ ਪਾਣੀ ਛਕਾਵਾਂਗੇ, ਤੂੰ ਇੱਕ ਕੰਮ ਕਰਨਾ, ਤੈਨੂੰ ਪਤਾ ਲੱਗ ਜਾਏਗਾ ਸਿਮਰਨ ਕੀ ਹੁੰਦਾ। ਤੂੰ ਬਹਿ ਕੇ, ਤੂੰ ਕਦੀ ਮੱਝ ਵੇਖੀ? ਮੱਝ? ਕਹਿੰਦੇ ਵੇਖੀ ਹੈ। ਕਹਿੰਦੇ ਸਾਡੇ ਆਪਣੇ ਘਰ ਹੈ ਮੱਝ। ਕਹਿੰਦੇ ਉਹਦੇ ਸਿੰਘ ਕਿੰਨੇ ਕੁ ਵੱਡੇ ਨੇ? ਕਹਿੰਦੇ ਉਹਦੇ ਸਿੰਘ ਬਹੁਤ ਲੰਮੇ ਨੇ, ਇੱਕ ਸਿੰਘ ਇੱਧਰ ਨੂੰ 3 ਫੁੱਟ ਦਾ, ਦੂਜਾ ਦੂਸਰੇ ਪਾਸੇ 3-3 ਫੁੱਟ ਦੇ ਨੇ, ਬੜੇ ਬੜੇ ਵੱਡੇ ਨੇ। ਕਹਿੰਦੇ ਤੂੰ ਉਹਦਾ ਸਿਮਰਨ ਕਰਨਾ, ਉਹਦਾ ਧਿਆਨ ਕਰ ਉਸ ਮੱਝ ਦਾ। ਅੰਦਰ ਬਹਿ ਗਿਆ, ਉਹਦਾ ਧਿਆਨ ਕਰਨ ਲੱਗ ਪਿਆ, ਉਹਨੂੰ ਯਾਦ ਕਰੀ ਜਾਂਦਾ ਕਰੀ ਜਾਂਦਾ। ਇੱਕ ਦਿਨ ਲੰਘ ਗਿਆ, 2 ਦਿਨ 3 ਦਿਨ। ਉਹ ਜਿਹੜਾ ਗੁਰਮੁਖ ਸਾਧਕ ਸੀ ਉਹਨੂੰ ਪਤਾ ਸੀ ਵੀ ਧਿਆਨ ਹੁਣ ਪੱਕ ਗਿਆ, ਵੀ ਬੰਦੇ ਦੀ ਅੱਖਾਂ ਦੀਆਂ ਪੁਤਲੀਆਂ ਤਬਦੀਲ ਹੋ ਗਈਆਂ ਨੇ, ਹੁਣ ਧਿਆਨ ਪੱਕ ਗਿਆ। ਉੱਥੋਂ ਉਹ ਵੇਖ ਲੈਂਦਾ ਸੀ ਧਿਆਨ ਨਹੀਂ ਪੱਕਦਾ, ਸਿਮਰਨ ਤੇ ਅਸੀਂ ਬਹੁਤ ਕਰਨੇ ਆ, ਗੱਲਾਂ ਤੇ ਉੱਥੇ ਦੀਆਂ ਉੱਥੇ ਖੜੀਆਂ ਨੇ, ਉਹ ਬੜਾ ਕਠਿਨ ਹੈ। ਉਹਦਾ ਜਦੋਂ ਧਿਆਨ ਪੱਕ ਗਿਆ ਨਾ, ਉਹ ਮੱਝ ਦਾ ਧਿਆਨ ਕਰ ਰਿਹਾ ਸੀ, ਸਿਮਰਨ ਕਰ ਰਿਹਾ ਸੀ, ਤੇ ਉਹ ਬਾਹਰੋਂ ਆਇਆ। ਉਹਨੇ ਕਿਹਾ ਵੀ ਬਸ ਬਹੁਤ ਹੋ ਗਿਆ, ਆ ਜਾ ਬਾਹਰ ਚਾਹ ਪਾਣੀ ਛਕ ਲੈ। ਉਹ ਜਦੋਂ ਬਾਹਰ ਨਿਕਲਣ ਲੱਗਾ ਨਾ, ਤੇ ਦਰਵਾਜ਼ਾ ਸੀ ਜਿਹੜਾ ਸਾਰਾ 3 ਕੁ ਫੁੱਟ ਦਾ, ਉਹ ਬਾਹਰ ਨਾ ਆਵੇ, ਦਰਵਾਜ਼ੇ ਦੇ ਅੰਦਰ ਖੜਾ ਰਿਹਾ। ਉਹ ਕਹਿੰਦੇ ਬਾਹਰ ਕਿਉਂ ਨਹੀਂ ਆਉਂਦਾ? ਕਹਿੰਦੇ ਬਾਹਰ ਆਉਂਦਾ ਸਿੰਘ ਅੜਦੇ ਨੇ ਦਰਵਾਜ਼ੇ ਨੂੰ। ਕਹਿੰਦੇ ਸਿੰਘ ਕਿੱਥੋਂ, ਤੇਰੇ ਕਿੱਥੇ ਸਿੰਘ? ਕਹਿੰਦੇ ਆਹ ਵੇਖਾ ਮੇਰੇ ਸਿੰਘ ਨੇ ਦੋਵਾਂ ਪਾਸੇ। ਕਹਿੰਦੇ ਤੇਰੇ ਸਿੰਘ ਨੇ, ਜਿਸ ਮੱਝ ਦਾ ਸਿਮਰਨ ਕਰਦਾ ਰਿਹਾ ਤੇਰਾ ਸਰੀਰ ਉਸ ਤਰ੍ਹਾਂ ਦਾ ਹੋ ਗਿਆ ਜਿਵੇਂ ਦੀ ਯਾਦ ਵਿੱਚ, ਉਹਦਾ ਸੂਖਸ਼ਮ ਪ੍ਰਭਾਵ ਤੇਰੇ ਮਨ ਤੇ ਪਿਆ ਹੈ, ਸਿੰਘ ਤੇਰੇ ਸਿਰ ਨੂੰ ਕੋਈ ਨਹੀਂ ਲੱਗੇ, ਪਰ ਧਿਆਨ ਏਡੀ ਪ੍ਰਬਲ ਸ਼ਕਤੀ ਹੈ ਕਿ ਉਹਨੇ ਇੱਕ ਅੰਦਰੂਨੀ ਸੂਖਸ਼ਮ ਸਿੰਘ ਪੈਦਾ ਕਰ ਲਿਆ, ਤੇ ਤੈਨੂੰ ਭਾਸਦਾ ਵੀ ਉਹ ਸਿੰਘ ਤੇਰੇ ਨਾਲ ਨੇ। ਸਮਝ ਆ ਗਈ ਸਿਮਰਨ ਵਿੱਚ ਕਿੰਨੀ ਸ਼ਕਤੀ, ਅਸੀਂ ਕਿਹੜੀਆਂ ਕਿਹੜੀਆਂ ਚੀਜ਼ਾਂ ਨੂੰ ਯਾਦ ਕਰ ਰਹੇ ਹਾਂ ਸਾਨੂੰ ਪਤਾ ਹੀ ਨਹੀਂ, ਔਰ ਇੱਕ ਪਲ ਵਾਸਤੇ ਵੀ ਸਾਡਾ ਧਿਆਨ ਨਹੀਂ ਟਿਕਦਾ। ਅਸੀਂ ਧਿਆਨ ਨੂੰ ਟਿਕਾਉਂਦੇ ਨਹੀਂ, ਜਿਹੜਾ ਨਮਸਕਾਰ ਕਰਨ ਆਉਂਦਾ ਉਹਨੂੰ ਨਮਸਕਾਰ ਕਰਵਾਉਂਦੇ ਹਾਂ, ਫਿਰ ਛੱਡ ਕੇ ਆਉਂਦੇ ਹਾਂ ਵੀ ਗਿਆ ਕਿੱਥੇ ਆਉਣਾ। ਜਿਹੜਾ ਕੰਮ ਇੱਥੇ ਕਰਨ ਵਾਸਤੇ ਆਇਆ ਉਹ ਬਹੁਤ ਘੱਟ ਕਰਦੇ ਹਾਂ। ਇਸ ਕਰਕੇ ਉਹ ਕਹਿੰਦੇ ਵੀ ਤੂੰ ਸਿਮਰਨ ਕਰ ਉਹਦਾ, ਜਿਹਦਾ ਸਿਮਰਨ ਕਰੇਗਾ ਉਹਦੇ ਵਰਗਾ ਹੋ ਜਾਏਗਾ, ਜਿਨ੍ਹਾਂ ਨੇ ਉਹਦਾ ਸਿਮਰਨ ਕੀਤਾ। ਇਸ ਲਈ ਸ਼ਬਦ ਦਾ ਸਿਮਰਨ ਦਿੱਤਾ ਗੁਰੂ ਸਾਹਿਬ ਨੇ, ਹੋਰ ਕਿਸੇ ਤਸਵੀਰ ਦਾ ਕਿਸੇ ਇੱਧਰ ਉੱਧਰ ਦਾ ਸਿਮਰਨ ਨਹੀਂ ਦਿੱਤਾ। ਸਾਧ ਸੰਗਤ ਵਿੱਚ ਗੁਰਮੁਖਾਂ ਦੇ ਦਰਸ਼ਨ ਕਰਨੇ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਨੀ, ਜਿਨ੍ਹਾਂ ਨੇ ਉਹਨੂੰ ਜਪਿਆ ਉਹ ਕਿਵੇਂ ਦੇ ਬਣੇ ਨੇ। ਉਸ ਨੂੰ ਹਜ਼ੂਰ ਕਹਿੰਦੇ ਜਿਨ ਹਰ ਜਪਿਆ ਸੇ ਹਰ ਹੋਏ, ਜਿਨ ਹਰ ਜਪਿਆ ਸੇ ਹਰ ਹੋਏ, ਜਿਨ ਹਰ ਜਪਿਆ। ਜਿਨ ਹਰ ਜਪਿਆ ਸੇ ਹਰ ਹੋਏ, ਜਿਨ ਹਰ ਜਪਿਆ ਸੇ ਹਰ ਹੋਏ। ਜਿਨ੍ਹਾਂ ਨੇ ਪਿਆਰ ਨਾਲ ਉਸ ਨੂੰ ਜਪਿਆ, ਜਪਦਿਆਂ ਜਪਦਿਆਂ ਉਹਦੇ ਵਰਗੇ ਹੋ ਗਏ, ਬਿਲਕੁਲ ਉਹਦੇ ਵਰਗੇ ਹੀ ਹੋ ਗਏ। ਆ ਕਿਸੇ ਨੇ ਅੱਜ ਪੁੱਛਿਆ ਸੀ ਇੱਕ ਰੁਕਾਵਟ ਕਿ ਮੈਂ ਜਦੋਂ ਸੰਸਾਰ ਦਾ ਲੋਕਾਂ ਨਾਲ ਆਪਣੇ ਰਿਸ਼ਤੇਦਾਰਾਂ ਦਾ ਭਲਾ ਕਰਨਾ ਤਾਂ ਮੇਰਾ ਅੱਗੋਂ ਬੁਰਾ ਕਿਉਂ ਸੋਚਦੇ, ਜਾਂ ਉਹਨਾਂ ਤੋਂ ਸੁੱਖ ਕਿਉਂ ਨਹੀਂ ਮਿਲਦਾ, ਇਹਦਾ ਕੋਈ ਛੁਟਕਾਰਾ ਹੈ? ਇਸ ਚੀਜ਼ ਦਾ ਦੁੱਖ ਬਹੁਤ ਲੱਗਦਾ ਆਦਮੀ, ਵੀ ਮੈਂ ਜਦੋਂ ਕਿਸੇ ਵਾਸਤੇ ਕੁਝ ਚੰਗਾ ਕੀਤਾ ਹੈ ਤੇ ਉਹਦੀ ਵਾਪਸੀ ਤਕਰੀਬਨ ਗਲਤ ਹੀ ਹੁੰਦੀ ਹੈ, 100 ਵਿੱਚੋਂ 90 ਵਾਰ। ਇਹਦਾ ਕੋਈ ਹੱਲ ਹੈ? ਇਹਦਾ ਹੱਲ ਗੁਰੂ ਸਾਹਿਬ ਨੇ ਇੱਕੋ ਹੀ ਦੱਸਿਆ ਹੈ, ਤੂੰ ਸ਼ਬਦ ਦੁਆਰਾ ਜਦੋਂ ਰੱਬ ਨਾਲ ਜੁੜੇਗਾ ਨਾ ਤੇ ਉਹਦਾ ਸੁਭਾਅ ਤੇਰੇ ਵਿੱਚ ਹੋ ਜਾਏਗਾ, ਤੂੰ ਉਹਦੇ ਵਰਗਾ ਹੋ ਜਾਏਗਾ। ਜਿਨ ਹਰ ਜਪਿਆ ਸੇ ਹਰ ਹੋਏ, ਉਹਦਾ ਇੱਕ ਸੁਭਾਅ ਹੈ, ਉਹ ਸਵੇਰ ਤੋਂ ਸ਼ਾਮ ਤੱਕ ਪਤਾ ਨਹੀਂ ਲੱਖਾਂ ਲੋਕਾਂ ਨੂੰ ਰੋਜ਼ੀ ਦੇ ਰਿਹਾ, ਲੱਖਾਂ ਲੋਕਾਂ ਸਾਰਿਆਂ ਦੀ ਦੇਖ ਰੇਖ ਕਰ ਰਿਹਾ, ਸਾਰਿਆਂ ਦੀ ਪਾਲਣਾ ਕਰ ਰਿਹਾ, ਤੇ ਸ਼ਾਮ ਨੂੰ ਕਈ ਉੱਠ ਕੇ ਫਿਰ ਕਿਤਾਬਾਂ ਜੀਆਂ ਇਕੱਠੀਆਂ ਕਰਕੇ ਕਹਿੰਦੇ ਰੱਬ ਪਤਾ ਨਹੀਂ ਹੈ ਵੀ ਕਿ ਨਹੀਂ, ਪਰ ਉਹ ਕਿਸੇ ਦੀ ਰੋਜ਼ੀ ਬੰਦ ਨਹੀਂ ਕਰਦਾ। ਉਹ ਵਾਪਸੀ ਸਤਿਕਾਰ ਚਾਹੁੰਦੇ ਨਹੀਂ, ਉਹਦਾ ਪਰਉਪਕਾਰ ਬੇਸ਼ਰਤ ਹੈ, ਇਸ ਲਈ ਉਹ ਦੁਖੀ ਨਹੀਂ ਹੁੰਦਾ, ਨਹੀਂ ਤੇ ਉਹ ਤੇ ਸ਼ਾਮ ਨੂੰ ਡਿਪਰੈਸ਼ਨ ਵਿੱਚ ਆ ਜਾਏ ਵੀ ਮੈਂ ਤਾਂ ਇੰਨੇ ਲੋਕਾਂ ਨੂੰ ਇਹ ਦਿੱਤਾ, ਪੈਦਾ ਕੀਤਾ, ਬਣਾਇਆ ਤੇ ਇਹਨਾਂ ਕਦੀ ਮੈਨੂੰ ਯਾਦ ਵੀ ਨਹੀਂ ਕੀਤਾ, ਪਰ ਖੁਸ਼ ਰਹਿੰਦਾ, ਲਗਾਤਾਰ ਖੁਸ਼ ਰਹਿੰਦਾ। ਕਿਉਂ? ਉਹ ਵਾਪਸੀ ਨਹੀਂ ਚਾਹੁੰਦਾ ਕਿਸੇ ਕੋਲੋਂ, ਜਿਸ ਨੂੰ ਤਿਲ ਨਾ ਤਮਾਏ, ਉਹਨੂੰ ਤਮਾ ਕੋਈ ਨਹੀਂ, ਖਿੱਚ ਨਹੀਂ ਵੀ ਮੈਂ ਇਹ ਕੀਤਾ, ਮੇਰਾ ਨਾਂ ਕਿਉਂ ਨਹੀਂ ਬੋਲਿਆ ਗਿਆ, ਜਾਂ ਇਹ ਕਿਉਂ ਹੋਇਆ। ਇਸ ਕਰਕੇ ਜਿੱਦਣ ਕੋ ਉਹਦੇ ਨਾਲ ਜੁੜ ਗਿਆ ਉਹਦੇ ਵਰਗਾ ਸੁਭਾਅ ਬਣ ਜਾਏਗਾ, ਜਿੱਦਣ ਉਹਦੇ ਵਰਗਾ ਸੁਭਾਅ ਬਣ ਗਿਆ ਕੋਈ ਦੁੱਖ ਨੇੜੇ ਨਹੀਂ ਆਉਂਦਾ, ਕਿਉਂਕਿ ਉਹ ਸਦਾ ਚੜ੍ਹਦੀ ਕਲਾ ਵਿੱਚ, ਸਦਾ ਆਨੰਦ ਵਿੱਚ ਰਹਿੰਦਾ। ਤੇ ਭਾਈ ਗੁਰਦਾਸ ਸਾਹਿਬ ਅੱਜ ਪੂਰੇ ਗੁਰੂ ਦੀ ਵਡਿਆਈ ਉਹਦੇ ਵਿੱਚ ਕਿੰਨੀ ਕੁ ਹੈ, ਕਹਿੰਦੇ ਸਤਿਗੁਰ ਸੱਚਾ ਪਾਤਸ਼ਾਹ ਹੋ, ਹੋਰ ਕੂੜੇ ਬਾਦਸ਼ਾਹ ਦੁਨਿਆਵੇ। ਕਹਿੰਦੇ ਪੂਰਾ ਸਤਿਗੁਰੂ ਜਿਹੜਾ ਨਾ ਸੱਚਾ ਪਾਤਸ਼ਾਹ ਹੈ, ਸੱਚੇ ਦਾ ਮਤਲਬ ਹੁੰਦਾ ਜੋ ਅੱਜ ਵੀ ਹੈ ਤੇ ਆਉਣ ਵਾਲੇ ਸਮੇਂ ਵਿੱਚ ਲਗਾਤਾਰ ਰਹੇਗਾ। ਸੱਚੇ ਦਾ ਮਤਲਬ ਇਕੱਲਾ ਇਹ ਨਹੀਂ ਵੀ ਸੱਚ ਬੋਲਦਾ, ਸੱਚੇ ਦਾ ਮਤਲਬ ਹੈ ਜੋ ਅੱਜ ਤੋਂ ਪਹਿਲਾਂ ਵੀ ਸੀ, ਜੋ ਅੱਜ ਵੀ ਹੈ ਤੇ ਜੋ ਆਉਣ ਵਾਲੇ ਸਮੇਂ ਵਿੱਚ ਵੀ ਰਹੇਗਾ। ਉਹ ਕਿਹੜਾ ਗੁਰੂ ਹੈ? ਕਲਗੀਧਰ ਪਾਤਸ਼ਾਹ ਜੀ ਨੂੰ ਪੁੱਛੋ, ਉਹ ਕਹਿੰਦੇ ਨੇ ਆਦਿ ਅੰਤ ਇੱਕ ਹੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਉਹ ਕਿਹੜਾ ਗੁਰੂ ਹੈ? ਉਹ ਗੁਰੂ ਹੈ ਜਿਹਨੂੰ ਕਬੀਰ ਜੀ ਕਹਿੰਦੇ, ਕਹੋ ਕਬੀਰ ਮੈਂ 100 ਗੁਰ ਪਾਇਆ, ਜਾਂ ਕਾ ਨਾਮ ਵੇਖੋ। ਹੁਣ ਸਮਾਂ ਨਹੀਂ, ਮੈਂ ਇਹਦੇ ਉੱਤੇ ਬੇਨਤੀ ਕਰਾਂਗਾ ਕਿਸੇ ਦਿਨ ਵਿੱਚ, ਬਈ ਗੁਰੂ ਦਾ ਅੰਤਿਮ ਰੂਪ ਸਿੱਖ ਦੇ ਅੰਦਰ ਹੈ, ਬਾਹਰ ਨਹੀਂ ਕਿਤੇ, ਉਹਦਾ ਗੁਰੂ ਉਹਦੇ ਅੰਦਰ ਹੀ ਹੈ। ਇਹ ਬਾਹਰੋਂ ਤੇ 10 ਸਰੀਰ ਪ੍ਰਗਟ ਹੋਏ ਤੇ ਉਹਨਾਂ ਨੇ ਫਿਰ ਪਹਿਲਾਂ ਅਸਥੂਲ ਸਨ, ਫਿਰ ਸੂਖਸ਼ਮ ਰੂਪ ਧਾਰ ਲਿਆ ਬਾਣੀ ਦਾ, ਗੁਰੂ ਗ੍ਰੰਥ ਸਾਹਿਬ ਜੀ ਦਾ। ਹੁਣ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਚਰਨਾਂ ਨਾਲ ਜੁੜਾਂਗੇ, ਜੁੜਦੇ ਜਾਵਾਂਗੇ, ਜੁੜਦੇ ਜਾਵਾਂਗੇ, ਇੱਕ ਦਿਨ ਪਤਾ ਲੱਗੇਗਾ ਵੀ ਜਿਹੜਾ ਗੁਰੂ ਉੱਥੇ ਸੀ ਉਹ ਤੇ ਮੇਰੇ ਵਿੱਚ ਵੀ ਹੈ, ਉਹ ਸਾਰਾ ਸੁਭਾਅ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਉਹ ਮੇਰੇ ਵਿੱਚ ਵੀ। ਸੋਈ ਫਿਰ ਕਹਿ ਤੂੰ ਹੁਆ, ਜਾਂ ਕੋ ਕਹਿਤਾ ਔਰ, ਉਹ ਤੇ ਵਿੱਚ ਹੀ ਆਇਆ ਸੀ। ਇਹ ਅੰਤਿਮ ਰੂਪ ਹੈ ਗੁਰੂ ਦਾ, ਜਦੋਂ ਅੰਦਰੋਂ ਪ੍ਰਗਟ ਹੁੰਦਾ ਹੈ ਉਹਨੂੰ ਕਿਹਾ ਵੀ ਸਤਿਗੁਰ ਨਾਨਕ ਪ੍ਰਗਟਿਆ। ਇੱਕ ਵਾਰੀ ਬਾਹਰੋਂ ਪ੍ਰਗਟੇ, ਮਾਤਾ ਤ੍ਰਿਪਤਾ ਦੇ ਘਰ ਪ੍ਰਗਟ ਹੋਏ, ਉੱਥੋਂ ਪ੍ਰਗਟ ਹੋ ਕੇ फिर उन्होंने अपना दूजा रूप विचों प्रगट किया वह बाणी। तो जदों कोई शरीर बाणी नूं अपनी जिंदगी ते हंडांदा है तो गुरु फिर उहदे हिरदे विचों प्रगट हो जाता अंदरों। बाणी पढ़ के वेखो मन चाओ पया प्रभ आगम सुनिया, हर मंगल गाओ सखी ग्रह मंदर बनिया। इस करके कहिंदे सतगुरु सच्चा पातशाह, वह सच्चा पातशाह यह नहीं भी अज है तो कल नहीं होगा। कोई भी तेरा संगी साथी ना रहेगा तो उन्हें फिर भी तेरी बांह फड़नी है। दुनिया के सारे रिश्ते इनकार कर सकते ने, गुरु इनकार नहीं कर सकता। दुनिया के सारे सहारे ठीक ने, वक्ती तौर पर कम देने वाले ने, पर यह लगातार ही होण, इन्हां दा कोई इतिहास नहीं, इन्हां दी कोई तवारीख नहीं कि इन्हां रिश्तियां ने लगातार ही साथ दिता होवे। गुरु है जिहड़ा इहदा लगातार ही संगी है, इहदे नाल है, इहदे कोल है, इहदा सहायक है, इहदी बांह फड़न वाला है। इस करके सतगुर सच्चा पातशाह, होर कूड़े बादशाह दुनियावे। दुनिया दे विच जिन्ने भी बादशाह हन, कहिंदे कूड़े दा मतलब यह है भी आपां उहनां नूं यह नहीं कह सकते भी सारे झूठे सन। कूड़े दा इत्थे मतलब की है? सारे नहीं सन झूठे, उहनां दे विच उहनां विच जनक वर्गे होए ने। जनक राजा सी, चक्रवर्ती बादशाह सी, बड़े बड़े न्याय वाले हरिचंद वर्गे होए ने। इत्थे कूड़े दा मतलब है जो सदीवी नहीं सन, जो वक्ती तौर ते सन, जो सदाकाली नहीं सन, सदा रहे नहीं। कूड़े दा मतलब आपां कहिंदे आ कूड़ा मांजा मारिया घर विचों कूड़ा बाहर कढ़ता, कूड़े दा मतलब व्यर्थ बेकार चीज। कहिंदे सतगुर नाथा नाथ है, होर नौ नाथ अनाथ निथावे। नौ नाथ मन्ने गए ने, नाथां दे फिरके ने जोगियां दे। नाथ इत्थों शब्द बनया जिहड़े नक्क विच नथ पा के रखदे ने, कन्नां विच। गुरु साहिब ने तां ही कहा आप नाथ नाथ ही सब जांकी रिद्ध सिद्ध अवना साध। कहिंदे जिन्हें अपने मन नूं नथ पाई है ना, नाथ उही है, दूजा कोई नाथ नहीं है। नाथ शब्द नथ तो बनया। बजुर्गों नूं पता है भी बलदां नूं नथां मारियां जांदियां, जदों उहनूं नथ वज जांदी सी वड्डे वड्डे काबू आ जांदे सी। इस करके कहिंदे पूरा गुरु नाथ दा मतलब जिन्हूं नथ पा के अपने अगे तोर लैंदा, उहनूं जिंदगी दा राह दिखा दिंदा, नथ पा दिंदा, उहदे मन नूं रोक दिंदा। यानी कि होर कहिंदे जिहड़े नाथ तुरे फिरदे ना एवें ही, वह निथावे। कहिंदे निथावे ने, उन्हां दा कोई थां नहीं क्योंकि नाम तो वांझे होण करके केवल रिद्धियां सिद्धियां जां इन्हां चक्करां विच भेख विच रहे। रे मन गयो ना गुरु उपदेश, कहां पयो जो मूंड मंडायो, भगवो किन्नो भेस। फिर कहिंदे सतगुर सच दा तार है, होर दाते फिर दे पाशावे। पूरा गुरु इन्ना समर्थ दाता है भी वह दो लोगों की दात देंदा है। इथों दे जिहड़े दान देण वाले की देणगे? करन नूं मन्निया गया सब तो वड्डा दानी सी, पर की दे सकदा है? खाण लई किसे नूं रोटी देगा, कपड़ा दे सकदा, दवाई दे सकदा, पर इह ते शरीर तक सीमित सहमत चीजां ने। पूरा गुरु दोवां लोकां दा दाता है, जे इत्थे लोड पवे तां इत्थे भी दिंदा है, पर जदों इह शरीर नहीं रहिणा पर लोक वास्ते भी कुछ दिंदा है। उहदे भरदा सिख दे अंदर। बस जिदन सानू यह समझ आ गई ना भी ए तो बाद भी सानू लोड़ पैनी, कोई जिथे हुण जी रहे हां ते सानू होश आ जाएगी, साडी अख खुल जाएगी, वो पारला खजाना है। जेड़े लोग जाग पए ने उन्होंने गुरु ग्रंथ साहिब तो कदी एक चीज नहीं मंगी। वह कहिंदे जे देना है ते दोवां लोकां दा सुख दे, इस लोक दा भी ते परलोक दा भी, क्योंकि इस सुख दा की पता किन्ने देने। इहदा कोई जेड़े लोग इन्ने सियाने सन, आ एक सज्जन ने कलगीधर पातशाह तो दोवां लोगों का सुख मंगया सी, इसलिए कहिंदे वो दातार होर दाते फिर दे पाशावे। होर देण वाले आप ही भुखे हन, की दे सकदे ने? कहिंदे सतगुर करता पुरख है, कर करतूत निनावण नावे। गुरु जो कुछ करता है परत के वो अपना अपनी होंद अपनी ਹਉਮੈ ਨਹੀਂ ਪ੍ਰਗਟ ਕਰਦਾ, ਪਰ ਦੁਨੀਆਂ ਵਿੱਚ ਜੇ ਕੋਈ ਚੰਗੀ ਕਰਤੂਤ ਕਰਦਾ, ਚੰਗੇ ਕੰਮ, ਤੇ ਉਹ ਆਪਣੇ ਬੋਰਡ ਲਾ ਦਿੰਦਾ, ਉਹ ਆਪਣੀ ਵਡਿਆਈ ਨੂੰ ਸਾਹਮਣੇ ਲਿਆਉਂਦਾ। ਸਤਿਗੁਰ ਕਰਤਾ ਪੁਰਖ ਹੈ, ਗੁਰੂ ਕਰਨ ਵਾਲਾ ਹੈ, ਸਾਨੂੰ ਭੰਨ ਕੇ ਘੜਦਾ ਹੈ, ਨਵੇਂ ਬਣਾਉਂਦਾ ਹੈ। ਭਾਈ ਗੁਰਦਾਸ ਕਹਿੰਦੇ, ਸਤਿਗੁਰ ਸੱਚਾ ਸ਼ਾਹੋ ਹੈ, ਹੋਰ ਸ਼ਾਹ ਅਵ ਸਾਹ ਉਚਾਵੇ। ਪੂਰਾ ਗੁਰੂ ਸ਼ਾਹ ਹੈ, ਸ਼ਾਹ ਉਹਨੂੰ ਕਹੀਦਾ ਜਿਹਦੇ ਕੋਲ ਇੰਨਾ ਧਨ ਹੋਵੇ ਉਹ ਆਪਣੇ ਵਾਸਤੇ ਵੀ ਰੱਖੇ ਤੇ ਕਿਸੇ ਜ਼ਿਮੀਦਾਰ ਨੂੰ ਉਧਾਰ ਵੀ ਦੇ ਦਾ। ਸ਼ਾਹ ਸ਼ਬਦ ਦੇ ਅਰਥ ਨੇ ਆੜਤੀ, ਉਧਾਰ ਦੇਣ ਵਾਲਾ। ਜਿਵੇਂ ਉਹ ਕਿਸੇ ਜ਼ਿਮੀਦਾਰ ਨੂੰ ਉਧਾਰ ਪੈਸੇ ਦਿੰਦਾ 6 ਮਹੀਨਿਆਂ ਵਾਸਤੇ, ਵੀ ਤੂੰ ਬੀਜ ਲੈ ਜਾ, ਖਾਦ ਲੈ ਜਾ, ਇਹਦੀ ਵਾਹੀ ਕਰ, ਖੇਤੀ ਕਰ, ਜਦੋਂ ਫਸਲ ਆਵੇਗੀ ਵਾਪਸ ਲਿਆਈ, ਪਿਛਲੇ ਪੂਰੇ ਹੋ ਜਾਣਗੇ, ਅੱਗੋਂ ਹੋਰ ਲੈ ਜੀ। ਗੁਰੂ ਸ਼ਾਹ ਹੈ ਤੇ ਸਿੱਖ ਨੂੰ ਦਾਨ ਦਿੰਦਾ ਨਾਮ ਦਾ। ਫਿਰ ਕਹਿੰਦਾ ਵੀ ਤੂੰ ਹੁਣ ਬੀਜ ਜਾ ਕੇ ਕਮਾਈ ਕਰ, ਵਿਹਲਾ ਨਾ ਬੈਠਾ ਰਵੀ, ਕਮਾਈ ਕਰੇਗਾ ਤੇ ਤੇਰੀ ਨਾਮ ਦੀ ਫਸਲ ਵੱਧ ਜਾਏਗੀ, ਫਿਰ ਤੂੰ ਆਪ ਵੀ ਸ਼ਾਹ ਬਣ ਜਾਏਗਾ। ਇਸ ਕਰਕੇ ਸਤਿਗੁਰੂ ਨੂੰ ਸ਼ਾਹ ਕਿਹਾ। ਹੋਰ ਦੁਨੀਆਂ ਦੇ ਸ਼ਾਹ ਜਿੰਨੇ ਨੇ ਉਹ ਕਹਿੰਦੇ ਆਪ ਹੀ ਉਹਨਾਂ ਦਾ ਵਿਸਾਹ ਨੇ ਵੀ ਕਿੰਨਾ ਚਿਰ ਉਹਨਾਂ ਕੋਲ ਧਨ ਰਹਿਣਾ। ਸਤਿਗੁਰ ਸੱਚਾ ਵੈਦ ਹੈ, ਹੋਰ ਵੈਦ ਸਭ ਵੈਦ ਕੁੜਾਵੇ। ਪੂਰਾ ਗੁਰੂ ਸੱਚਾ ਵੈਦ ਹੈ, ਦੁਨੀਆਂ ਦੇ ਵਿੱਚ ਹੋਰ ਵੈਦ ਵਕਤੀ ਤੌਰ ਤੇ ਇਲਾਜ ਕਰ ਸਕਦੇ ਨੇ, ਪਰ ਗੁਰੂ ਪੂਰਾ ਅੰਦਰਲੇ ਅਸਾਧ ਰੋਗਾਂ ਦਾ ਇਲਾਜ ਕਰਦਾ ਹੈ, ਜਿਨ੍ਹਾਂ ਦੀ ਦਵਾਈ ਕਿਤੇ ਨਹੀਂ। ਦੁੱਖ ਕੱਟਣ ਵਾਲਾ ਤੇ ਸੁੱਖਾਂ ਦੀ ਦਾਤ ਦੇਣ ਵਾਲਾ ਹੈ। ਕਹਿੰਦੇ ਬਿਨ ਸਤਿਗੁਰ ਸਭ ਨੇ ਗੁਸਾਵੇ। ਨੇ ਗੁਸਾਵੇ ਦਾ ਮਤਲਬ ਨਿਗੁਰੇ। ਪੂਰੇ ਗੁਰੂ ਤੋਂ ਬਿਨਾਂ, ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ, ਸੰਪੂਰਨ ਗੁਰੂ ਸ਼ਬਦ ਗੁਰੂ ਤੋਂ ਬਿਨਾਂ, ਗਿਆਨ ਗੁਰੂ ਤੋਂ ਬਿਨਾਂ, ਔਰ ਜਿਹਨੂੰ ਕਿਹਾ ਕਬੀਰ ਜੀ ਨੇ, ਕਹਿ ਕਬੀਰ ਮੈਂ ਸੋ ਗੁਰ ਪਾਇਆ, ਜਾਂ ਕਾ ਨਾਮ ਵਿਵੇਕੋ। ਜਿਹਨੂੰ ਆਦਿ ਅੰਤ ਇੱਕ ਹੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਐਸੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਕਹਿੰਦੇ ਮਨੁੱਖ ਨਿਗੁਰਾ ਹੈ, ਔਰ ਨਿਗੁਰੇ ਕਾ ਹੈ ਨਾਉ ਬੁਰਾ। ਇਸ ਲਈ ਸਾਨੂੰ ਯਤਨ ਕਰਨਾ ਚਾਹੀਦਾ, ਗੁਰੂ ਵਾਲੇ ਬਣ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜੀਏ। ਆਓ ਰਹਿੰਦੇ ਮਿੰਟਾਂ ਦੇ ਵਿੱਚ ਆਪਾਂ ਗੁਰੂ ਸ਼ਬਦ ਦਾ ਸਾਂਝ ਪਾਈਏ। ਸਾਰੇ ਪਿਆਰ ਨਾਲ ਉਚਾਰਨ ਕਰੋ ਜੀ, ਵਾਹਿ